सिमरायं गतः दुख निकंदन अमरदास गुर हृदय श्री गुरु रामदास गुण गावो गुरु अर्जन विघ्नन के नाशक विघ्नन के
नाशक
हरि गोविंद शुभ मत पर
काशक
श्री हर राय नमो कर जो नमो
कर जोरी
श्री हर कृष्ण मनाम
भोरी
तेग बहादुर परम कृपाला जी परम
कृपाला
श्री गुरु गोविंद सिंह
विशाला
तरों तरा परि पुन
पुन
पुन शीसा बंदो पार हर जगदीश एक अंकारा सतगुरु ते प्रसाद सच
होए
वाहेगुरु जी की फतेह है विघ्न विनाशन
सोए
कहां बुद्ध प्रभ तुच्छ हमारी वर्ण सकै मेहमा जो
तिहारी
हम ना सकत कर सिफत तुम्हारी आप ले हो तुम कथा
सुनारी
हम ना सकत कर सिफत
तुम्हारी
आप ले हो तुम कथा सुधारी
सतनाम श्री वाहिगुरु साहिब जी दोहरा निशा बिति पुन प्रात पी चाहो बाक कह दीन बजे नगारे कूच के सुध सब हूँ सुन लीन
वाहिगुरु जी का खालसा वाहिगुरु जी की फतेह गुरु की साजी नवाजी होई गुरु रूप साध संगत जी सतगुरां दी पावन हजूरी च संध्या दे दीवान सजे हन आप जी ने अमृतमई गुरु की बाणी दे पाठ कीर्तन दा आनंद माणिया आओ हुण सुरती बिरती नूं इकागर करिए धन गुरु अर्जन देव जी महाराज दा प्रसंग जो सतगुरु जी महाराज शहीदी पाण वास्ते लाहौर शहर पहुँचे हैं चंदू ने बादशाह दी आग्या नाल गुरु साहब नूं अपने घर लिजा के नज़रबंद कर लिया ते गुरु साहब सच्चे पातशाह जी महाराज दे आले दुआले सख्त पहरा ला दिता ते बादशाह नूं अगे कश्मीर वल जाना सी इस करके बादशाह ने तैयारियां कर लईयां बादशाह किस तरह लाहौर तो श्रीनगर वल जम्मू कश्मीर वल चला गया पिछे गुरु अर्जन देव जी महाराज दी शहीदी दा भाणा वरत्या वो कथा आपां सरवण करिए प्यार नाल आखिए सतनाम श्री वाहे गुरु साहिब जी सतनाम श्री वाहे गुरु साहिब जी
दोहरा निशा बीति पुन प्रात पी
रात बीत गई सवेरा होया है
चाहो बाक कह दीन
बादशाह ने हुक्म दिता
बजे नगारे कूच के
चलन दा हुक्म दिता है ते बादशाह ने कूच दे नगारे बजवा दिते हन
सुध सब हूं सुन लीन
सारे लश्कर विच सारे शहर विच सारी दुनिया जे खबर पहुंच गई के बादशाह जा रहा है कश्मीर वल
चौपाई हजरत जब तैयार हो गयो
जहांगीर जदो तैयारी करके तुरिया है
चंदू अगी मेल तब कियो
चंदू पापी उसनु जाके मिलया है विदा करन वेले
देहो प्रवानगी मुझको आपू
चंदू कहन लगा बादशाह सलामत ਤੁਸੀਂ ਮੈਨੂੰ ਇੱਥੇ ਰਹਿਣ ਦੀ ਪ੍ਰਵਾਨਗੀ ਦਿਓ।
ਦਿਨ ਚਾਰਕ ਮੈਂ ਕਰਵ ਮਿਲਾ ਪੂ,
ਚਾਰਕ ਪੰਜ ਦਿਨ ਬਾਅਦ ਮੈਂ ਆਪੇ ਹੀ ਤੁਹਾਡੇ ਕੋਲ ਆ ਕੇ ਮਿਲਾਂਗਾ।
ਕਛੂ ਮਾਮਲੇ ਕੀ ਰਹਿਕਾਰ,
ਕਿਉਂਕਿ ਮਾਝੇ ਦੇਸ਼ ਦਾ ਖਾਸ ਕਰਕੇ ਲਾਹੌਰ ਦੇ ਇਲਾਕੇ ਦਾ ਟੈਕਸ ਜਿਹੜਾ ਹੈ ਉਹ ਰਹਿੰਦਾ ਹੈ, ਉਹ ਮਾਮਲਾ ਉਗਰਾ ਕੇ ਟੈਕਸ ਇਕੱਠਾ ਕਰਕੇ ਫਿਰ ਮੈਂ ਆ ਜਾਵਾਂਗਾ।
ਇੱਕ ਸੰਮਤ ਕੀ ਕਰਨ ਸੰਭਾਰ,
ਇੱਕ ਸਾਲ ਦਾ ਟੈਕਸ ਬਈ ਖਾਤੇ 'ਚ ਚੜ੍ਹਿਆ ਨਹੀਂ, ਹਿਸਾਬ ਕਿਤਾਬ ਸਾਰਾ ਚੈੱਕ ਕਰਨਾ ਹੈ, ਜਿਹੜਾ ਟੈਕਸ ਆਉਣਾ ਹੈ ਉਹ ਵੀ, ਜਿਹੜਾ ਆਇਆ ਹੋਇਆ ਉਹ ਵੀ ਅਸੀਂ ਹਿਸਾਬ ਕਿਤਾਬ ਉਹਦਾ ਰੱਖਾਂਗੇ।
ਨਵੀਂ ਸਿੰਧ ਲਾ ਕੇ ਸਮਦਾਏ,
ਬਹੁਤ ਜ਼ਿਆਦਾ ਨਵੀਸ਼ ਲੱਗੇ ਹੋਏ ਨੇ ਜਿਹੜੇ ਲਿਖਣ ਦਾ ਕੰਮ ਕਰਦੇ ਨੇ, ਮੁਨੀਮ ਚਾਰਟਰ ਅਕਾਊਂਟ ਕਹਿ ਦਿੰਦੇ ਆ, ਜਿਵੇਂ ਅਕਾਊਂਟ ਲਿਖਣ ਵਾਲੇ, ਇਤਿਹਾਸ ਜੋ ਹਿਸਾਬ ਕਿਤਾਬ ਰੱਖਣ ਵਾਲੇ, ਉਹਨਾਂ ਨੂੰ ਨਵੀਸ਼ ਵੀ ਕਹਿੰਦੇ ਨੇ, ਮੁਨਸ਼ੀ ਵੀ ਕਹਿੰਦੇ ਨੇ। ਮੁਨਸ਼ੀ ਲੱਗੇ ਹੋਏ ਨੇ, ਲਿਖ ਰਹੇ ਨੇ।
ਜਮਾਂ ਖਰਚ ਕੋ ਸਭ ਸਮਝ ਆਏ,
ਉਹਨਾਂ ਨੂੰ ਮੈਂ ਸਮਝਾ ਦਿੱਤਾ ਹੈ ਵੀ ਤੁਸੀਂ ਸਾਰਾ ਜਮਾਂ ਖਰਚ ਲਿਖੋ, ਕਿੰਨਾ ਖਰਚਾ ਹੋਇਆ, ਕਿੰਨੀ ਆਮਦਨ ਹੋਈ ਹੈ, ਕਿੰਨਾ ਪੈਸਾ ਸਰਕਾਰੀ ਖਜ਼ਾਨੇ 'ਚ ਜਮ੍ਹਾਂ ਹੋਇਆ ਅਤੇ ਕਿੰਨਾ ਪੈਸਾ ਸਰਕਾਰੀ ਖਜ਼ਾਨੇ 'ਚੋਂ ਖਰਚ ਹੋਇਆ।
ਕਰ ਫਰੇਬ ਕੋ ਛੋਰਿਓ ਸਾਥ,
ਇਸ ਤਰ੍ਹਾਂ ਸਾਧ ਸੰਗਤ ਜੀ ਬਾਦਸ਼ਾਹ ਦੇ ਇਸ ਦੁਸ਼ਟ ਵਜ਼ੀਰ ਮੰਤਰੀ ਦੀਵਾਨ ਚੰਦੂ ਨੇ ਫਰੇਬ ਕੀਤਾ, ਬਾਦਸ਼ਾਹ ਦੇ ਨਾਲ ਛਲ ਕਪਟ ਕੀਤਾ, ਬਾਦਸ਼ਾਹ ਨੂੰ ਇਹ ਕਹਿ ਕੇ ਕਿ ਮੈਨੂੰ ਇੱਥੇ ਰਹਿਣ ਦਿਓ, ਮੈਂ ਦੋ ਚਾਰ ਦਿਨ 'ਚ ਟੈਕਸ ਇਕੱਠਾ ਕਰਕੇ ਆ ਜਾਵਾਂਗਾ। ਟੈਕਸ ਤਾਂ ਇਕੱਠਾ ਕਰਨਾ ਕੋਈ ਨਹੀਂ ਸੀ, ਬਹਾਨਾ ਸੀ, ਜਿਹੜਾ ਪਾਪ ਸੋਚਿਆ ਹੋਇਆ ਸੀ ਮਨ ਦੇ ਵਿੱਚ, ਉਹ ਪਾਪ ਨੂੰ ਅੰਜਾਮ ਦੇਣਾ ਸੀ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸ਼ਹੀਦ ਕਰਨਾ ਸੀ। ਇਸ ਦੁਸ਼ਟ ਚੰਦੂ ਨੇ ਬਾਦਸ਼ਾਹ ਨੂੰ ਇਹ ਕਹਿ ਕੇ ਇੱਥੇ ਰਹਿਣਾ ਕੀਤਾ ਹੈ।
ਸ਼ਾਹੋ ਨਾ ਚਿੱਤ ਵੀ ਪੁਨ ਗੁਰ ਗਾਥ,
ਬਾਦਸ਼ਾਹ ਕਿਉਂਕਿ ਬੜੀਆਂ ਹੋਰ ਵੀ ਜ਼ਿੰਮੇਵਾਰੀਆਂ ਹੁੰਦੀਆਂ ਨੇ ਜਾਂ ਕਹਿ ਲਓ ਵਿਸ਼ੇ ਵਿਕਾਰੀ, ਉਹਨੇ ਮੁੜ ਕੇ ਗੁਰੂ ਸਾਹਿਬ ਵੱਲ ਚੇਤੇ ਹੀ ਨਹੀਂ ਕੀਤਾ ਵੀ ਉਹਨਾਂ ਦਾ ਕੀ ਬਣਿਆ, ਪੁੱਛਿਆ ਵੀ ਨਹੀਂ। ਅਤੇ ਬਾਅਦ ਦੀਆਂ ਲਿਖਤਾਂ 'ਚ ਇਹ ਵੀ ਮਿਲਦਾ ਹੈ ਕਿ ਬਾਦਸ਼ਾਹ ਜਿਹੜਾ ਸੀ ਉਹ ਚਾਹੁੰਦਾ ਸੀ ਗੁਰੂ ਸਾਹਿਬ ਸ਼ਹੀਦ ਹੋ ਜਾਣ, ਉਸ ਵੇਲੇ ਦਾ ਜੋ ਹਾਲਾਤ ਸੀ। ਬਾਅਦ ਵਿੱਚ ਭਾਵੇਂ ਉਹਨੇ ਮਾਫ਼ੀ ਵੀ ਮੰਗੀ, ਪਛਤਾਵਾ ਵੀ ਕੀਤਾ, ਪਰ ਪਹਿਲਾਂ ਤਾਂ ਬਾਦਸ਼ਾਹ ਦੀਆਂ ਅੱਖਾਂ 'ਤੇ ਪੱਟੀ ਬੰਨ੍ਹੀ ਹੋਈ ਸੀ ਮੁਤਸਬੀ ਲੋਕਾਂ ਨੇ, ਸ਼ਿਕਾਇਤਾਂ ਝੂਠੀਆਂ ਕਰ ਕਰਕੇ ਗੁਰੂ ਸਾਹਿਬ ਜੀ ਦੇ ਖਿਲਾਫ਼ ਭੜਕਾਇਆ ਹੋਇਆ ਸੀ। ਸੋ ਬਾਦਸ਼ਾਹ ਇੱਥੋਂ ਚਲਾ ਗਿਆ ਲਾਹੌਰ ਤੋਂ।
ਬਹੁ ਧੰਦੇ ਗਨ ਭੋਗਨ ਬਿਸਾ,
ਕਿਉਂਕਿ ਸੰਸਾਰੀ ਧੰਦਿਆਂ ਵਿੱਚ ਫਸਿਆ ਹੋਇਆ ਬਾਦਸ਼ਾਹ, ਦੁਨਿਆਵੀ ਜ਼ਿੰਮੇਵਾਰੀਆਂ, ਕਿਸੇ ਮੁਲਕ ਵਿੱਚ ਕੀ ਹੋ ਰਿਹਾ ਹੈ, ਕਿਸ ਮੁਲਕ ਵਿੱਚ ਕੀ ਹੋ ਰਿਹਾ ਹੈ, ਪੰਜਾਬ ਵਿੱਚ ਕੀ ਹੋ ਰਿਹਾ ਹੈ, ਬਿਹਾਰ ਵਿੱਚ, ਬੰਗਾਲ ਵਿੱਚ ਕੀ ਹੋ ਰਿਹਾ ਹੈ, ਅਫਗਾਨਿਸਤਾਨ ਵੱਲ ਕੀ ਹੋ ਰਿਹਾ, ਇਹਨਾਂ ਗੱਲਾਂ ਦੀ ਚਿੰਤਾ ਪਈ ਰਹਿੰਦੀ ਰਾਜੇ ਲੋਕਾਂ ਨੂੰ ਤਾਂ। ਸਾਧੂ ਸੰਤਾਂ ਮਹਾਤਮਾ ਦੀ ਕਿੱਥੇ ਖਬਰ ਲੈਂਦੇ ਨੇ। ਸੋ ਬਾਦਸ਼ਾਹ ਨੇ ਵਿਸ਼ੇ ਵਿਕਾਰਾਂ ਵਿੱਚ ਫਸੇ ਹੋਏ ਬੰਦੇ ਨੇ,
ਬਾਹਰ ਚੱਲਿਓ ਚੜ੍ਹ ਕਿਆ ਸੁਧ ਤਿਸਾ,
ਸਾਧ ਸੰਗਤ ਜੀ ਇੱਥੋਂ ਚੱਲਣਾ ਕੀਤਾ ਹੈ, ਉਹਨੂੰ ਕੀ ਪਤਾ ਵੀ ਕੀ ਹੋ ਰਿਹਾ। ਇਹ ਲੋਕ ਜਿਹੜੇ ਵਿਕਾਰਾਂ 'ਚ ਫਸੇ ਹੁੰਦੇ, ਧੰਦਿਆਂ 'ਚ ਫਸੇ ਹੁੰਦੇ ਨੇ, ਇਹਨਾਂ ਨੂੰ ਬਹੁਤੀ ਸੋਝੀ ਨਹੀਂ ਹੁੰਦੀ, ਵਿਸ਼ੇ ਵਿਕਾਰਾਂ 'ਚ ਇਹਨਾਂ ਦੀ ਮੱਤ ਮਾਰੀ ਜਾਂਦੀ ਹੈ। ਸੋ ਬਾਦਸ਼ਾਹ ਲਾਹੌਰ ਤੋਂ ਚਲਾ ਗਿਆ।
ਪੂਰਵ ਭੀ ਕਵ ਗੁਰੂ ਪ੍ਰਸੰਗ,
ਇਸ ਤੋਂ ਪਹਿਲਾਂ ਵੀ ਬਾਦਸ਼ਾਹ ਦੀ ਕਚਹਿਰੀ ਵਿੱਚ ਗੁਰੂ ਸਾਹਿਬ ਦੀ ਗੱਲ ਕੋਈ ਕਰਦਾ ਹੀ ਨਹੀਂ ਸੀ। ਧਾਰਮਿਕ ਲੋਕਾਂ ਦੀ ਗੱਲ ਕੌਣ ਕਰਦਾ, ਸਾਧੂ ਸੰਤਾਂ ਮਹਾਂਪੁਰਸ਼ਾਂ ਦੀ ਗੱਲ, ਗੁਰੂਆਂ ਦੀ ਗੱਲ, ਬਾਣੀ ਦੀ ਗੱਲ, ਭਗਤੀ ਦੀ ਗੱਲ ਸਰਕਾਰੀ ਬੰਦੇ ਕਿੱਥੇ ਕਰਦੇ ਨੇ। ਉਹ ਤਾਂ ਮਾਇਆਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣਈ ਬਹਰੋਲ ਕਚੋਲਾ, ਹਰ ਵੇਲੇ ਮਾਇਆ ਦੇ ਨਸ਼ੇ 'ਚ ਰਹਿਣ ਵਾਲੇ ਪਰਮਾਤਮਾ ਨੂੰ, ਗੁਰੂ ਨੂੰ ਯਾਦ ਨਹੀਂ ਕਰਦੇ।
ਕੋਈ ਨਾ ਕਰਤ ਸ਼ਾਹ ਕੇ ਸੰਗ,
ਪਹਿਲਾਂ ਵੀ ਕੋਈ ਬਾਦਸ਼ਾਹ ਨਾਲ ਗੁਰੂ ਘਰ ਦੀ ਗੱਲ ਨਹੀਂ ਸੀ ਕਰਿਆ ਕਰਦਾ, ਉੱਥੇ ਸਰਕਾਰੀ ਗੱਲਾਂ ਦਾ ਹੀ ਟਾਈਮ ਨਹੀਂ ਮੁੱਕਦਾ। ਬੰਗਾਲ ਵਿੱਚ, ਬਿਹਾਰ ਵਿੱਚ, ਦੱਖਣ ਵਿੱਚ, ਪੂਰਬ ਵਿੱਚ, ਪੱਛਮ ਵਿੱਚ, ਜੰਮੂ ਕਸ਼ਮੀਰ 'ਚ ਕੀ ਹੋ ਰਿਹਾ, ਉਹ ਹੀ ਖਬਰਾਂ ਸੁਣੀ ਜਾਣੀਆਂ, ਉੱਧਰ ਦਾ ਪ੍ਰਬੰਧ ਕਰਨਾ। ਬਾਦਸ਼ਾਹਾਂ ਦੀ ਸਿਰ ਪੀੜ ਬੜੀ ਹੁੰਦੀ ਹੈ, ਕਹਿੰਦੇ ਜਿੱਡੇ ਵੱਡੇ ਸਿਰ ਓਨੀਆਂ ਵੱਡੀਆਂ ਪੀੜਾਂ। ਤਾਂ ਚੰਗੀਆਂ ਗੱਲਾਂ ਭਗਤੀ ਸਿਮਰਨ ਦੀਆਂ ਵਿਚਾਰਿਆਂ ਨੂੰ ਕੋਈ ਨਹੀਂ ਸੁਣਨ ਨੂੰ ਮਿਲਦੀਆਂ, ਉਹਨਾਂ ਨੂੰ ਹੋਰ ਟੈਨਸ਼ਨਾਂ ਹੁੰਦੀਆਂ ਨੇ। ਇਸ ਕਰਕੇ ਬਾਦਸ਼ਾਹ ਦੀ ਕਚਹਿਰੀ 'ਚ ਗੁਰੂ ਦੀ ਗੱਲ ਕੋਈ ਕਰਦਾ ਨਹੀਂ ਸੀ।
ਸਿਮਰ ਦੁਆਸ਼ ਕੋ ਦੁਸ਼ਟ ਚਲਾਵਾ,
ਜਿਹੜੇ ਦੁਖੀ ਦੁਸ਼ਟ ਬੰਦੇ ਸਨ, ਜੇ ਗੱਲ ਕਰਦੇ ਵੀ ਸਨ ਤਾਂ ਗੁਰੂ ਘਰ ਦੀ ਨਿੰਦਾ ਹੀ ਕਰਦੇ ਸਨ, ਬੁਰਿਆਈ ਕਰਦੇ ਸਨ, ਈਰਖਾ ਨਾਲ ਗੱਲ ਕਰਦੇ ਸਨ, ਚੰਗੀ ਗੱਲ ਨਹੀਂ ਸੀ ਕਰਦੇ।
ਸੁਲਹੀ ਸੁਲਭੀ ਚੰਦ ਬਤਾਵਾ,
ਇੱਕ ਚੰਦੂ ਸੀਗਾ, ਇੱਕ ਸੁਲਹੀ ਖਾਨ ਸੀ, ਇੱਕ ਸੁਲਭੀ ਖਾਨ ਸੀ। ਸੁਲਭੀ ਖਾਨ, ਸੁਲਹੀ ਖਾਨ ਦੇ ਚਾਚੇ ਭਤੀਜੇ ਮਰ ਗਏ, ਚੰਦੂ ਰਹਿ ਗਿਆ, ਇਹ ਸਾਰੇ ਗੁਰੂ ਘਰ ਦੇ ਦੁਖੀ ਸਨ।
ਲੈਣਾ ਦੇਣਾ ਕਿਸ ਸੰਗ ਕੋਈ ਨਾ,
ਕਿਸੇ ਦਾ ਗੁਰੂ ਘਰ ਦਾ ਲੈਣਾ ਦੇਣਾ ਵੀ ਕੋਈ ਨਹੀਂ ਸੀ, ਕੋਈ ਮਤਲਬ ਨਹੀਂ ਸੀ, ਨਾ ਮਹਾਰਾਜ ਨੇ ਕਿਸੇ ਨੂੰ ਕੋਈ ਲੈਣਾ ਸੀ, ਨਾ ਕਿਸੇ ਨੂੰ ਕੁਝ ਦੇਣਾ ਸੀ। ਸਾਧੂ ਸੰਤਾਂ ਦਾ ਰਸਤਾ ਵੱਖਰਾ ਹੁੰਦਾ, ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਸਾਧ ਸੰਗਤ ਜੀ, ਮਹਾਂਪੁਰਸ਼ਾਂ ਨੇ ਸਾਰ ਕਿਤਾਬ ਵਿੱਚ ਲਿਖਿਆ ਹੈ ਬਈ ਸੰਤਾਂ ਦਾ ਹਿਰਣ ਦਾ ਅਤੇ ਮੱਛੀ ਦਾ ਖਾਣਾ ਬੜਾ ਸਾਦਾ ਹੁੰਦਾ। ਮੱਛੀ ਤਾਂ ਵਿਚਾਰੀ ਜਾਲਾ ਖਾਂਦੀ ਹੈ ਪਾਣੀ ਦੇ ਵਿੱਚ, ਅਤੇ ਹਿਰਣ ਜਿਹੜਾ ਉਹ ਘਾਹ ਖਾ ਲੈਂਦਾ, ਅਤੇ ਜਿਹੜੇ ਸੰਤ ਹੁੰਦੇ ਨੇ ਉਹ ਸੰਤੋਖ ਨਾਲ ਹੀ ਰੱਜੇ ਰਹਿੰਦੇ ਨੇ। ਪਰ ਦੁਬਦੁਕ ਝੀਵਰ ਦੁਸ਼ਟ ਜਨ ਕਰੈ ਅਕਾਰਨ ਦੋਖ, ਮੱਛੀ ਨੂੰ ਮਾਰਨ ਵਾਲਾ ਮਛੇਰਾ ਬਿਨਾਂ ਮਤਲਬ ਦੇ ਮੱਛੀ ਨੂੰ ਮਾਰਦਾ ਹੈ, ਹਾਲਾਂਕਿ ਮੱਛੀ ਨੇ ਉਹਦਾ ਕੁਛ ਨਹੀਂ ਵਿਗਾੜਿਆ ਹੁੰਦਾ, ਉਹਦਾ ਕੁਝ ਖਾਧਾ ਨਹੀਂ ਹੁੰਦਾ। ਅਤੇ ਸ਼ਿਕਾਰੀ ਜਿਹੜਾ ਹੈ ਉਹ ਹਿਰਣ ਨੂੰ ਵਿਚਾਰੇ ਨੂੰ ਮਾਰਦਾ, ਹਿਰਣ ਨੇ ਕੀ ਸ਼ਿਕਾਰੀ ਦਾ ਵਿਗਾੜਿਆ ਹੁੰਦਾ। ਅਤੇ ਦੁਸ਼ਟਾਂ ਦਾ ਸੰਤਾਂ ਨੇ ਕੁਝ ਵਿਗਾੜਿਆ ਨਹੀਂ ਹੁੰਦਾ, ਸੰਤਾਂ ਨੇ ਕਿਸੇ ਦੁਸ਼ਟ ਬੰਦੇ ਦਾ ਕੋਈ ਨੁਕਸਾਨ ਨਹੀਂ ਕੀਤਾ ਹੁੰਦਾ। ਦੁਸ਼ਟ ਬੰਦੇ ਬਿਨਾਂ ਮਤਲਬ ਦੇ ਅਕਾਰਨ ਹੀ ਦੋਸ਼ ਲਾ ਦਿੰਦੇ ਨੇ, ਸੰਤਾਂ ਨੂੰ ਦੁੱਖ ਦਿੰਦੇ ਨੇ, ਸੰਤਾਂ ਨੂੰ ਕਸ਼ਟ ਦਿੰਦੇ ਨੇ, ਉਹਨਾਂ ਨੂੰ ਪਰੇਸ਼ਾਨ ਕਰਦੇ ਨੇ। ਇਸ ਪ੍ਰਕਾਰ ਦੇ ਨਾਲ ਇਹ ਜਿਹੜੇ ਦੁਸ਼ਟ ਬੰਦੇ ਸਨ, ਸੁਲਹੀ ਖਾਨ, ਸੁਲਭੀ ਖਾਨ, ਚੰਦੂ, ਗੁਰੂ ਮਹਾਰਾਜ ਨਾਲ ਵੈਰ ਕਰਦੇ ਸਨ।
ਧਨ ਹੰਕਾਰੀ ਜਨ ਹੈ ਸੋਏ ਨਾ,
ਇਹ ਧਨ ਹੰਕਾਰੀ ਮਾਇਆ ਦੇ ਹੰਕਾਰੀ ਸਨ, ਮਾਇਆ ਦੇ ਵਿੱਚ ਅੰਨੇ ਹੋਏ ਪਏ ਸਨ, ਇਹ ਜਾਣਦੇ ਨਹੀਂ ਸਨ ਬਈ ਸਾਡਾ ਅੰਤ ਨੂੰ ਕੀ ਅਸਰ ਹੋਣਾ ਹੈ। ਪਾਪ ਬੁਰਾ, ਪਾਪੀ ਕੋ ਪਿਆਰਾ, ਪਾਪ ਮਾੜਾ ਹੈ ਪਰ ਪਾਪੀ ਨੂੰ ਪਿਆਰਾ ਲੱਗਦਾ ਹੈ। ਹਾਂਜੀ,
ਅਹੈ ਤੁਰਕ ਪੁਨ ਗ੍ਰਸੇ ਵਿਕਾਰਾ,
ਇੱਕ ਤੁਰਕਾਂ ਦੇ ਘਰ ਇਹਨਾਂ ਦਾ ਜਨਮ ਹੋਇਆ, ਫਿਰ ਵਿਕਾਰਾਂ 'ਚ ਫਸੇ ਹੋਏ, ਗੁਰੂਆਂ ਮਹਾਂਪੁਰਸ਼ਾਂ ਦੀ ਮਹਿਮਾ ਨਹੀਂ ਜਾਣਦੇ।
ਕਹਾਂ 'ਚ ਨਾਰੀ ਗੁਰੂ ਉਦਾਰਾ,
ਇਹ ਗੁਰੂ ਦੀ ਪਛਾਣ ਕਿੱਥੇ ਕਰ ਸਕਦੇ, ਇਹਨਾਂ ਨੂੰ ਕੀ ਪਤਾ ਗੁਰੂ ਕੀ ਹੁੰਦਾ। ਇਹੋ ਜਿਹੀ ਵਿਕਾਰਾਂ ਵਾਲੀ ਦ੍ਰਿਸ਼ਟੀ ਹੈ, ਕਾਮੀ ਕ੍ਰੋਧੀ ਚਾਤਰੀ ਬਾਜੀ ਗਰਬੇ ਕਾਮ, ਕਦੀ ਕਾਮ ਵਾਸ਼ਨਾ ਦੇ ਅਧੀਨ ਹੋ ਜਾਂਦੇ, ਕਦੀ ਕ੍ਰੋਧ ਵਾਸ਼ਨਾ ਦੇ ਅਧੀਨ, ਕਦੀ ਲੋਭ ਵਾਸ਼ਨਾ ਦੇ ਅਧੀਨ। ਇਹਨਾਂ ਨੂੰ ਮਹਾਰਾਜ ਦੀ ਮਹਿਮਾ ਦਾ ਪਤਾ ਨਹੀਂ, ਅਤੇ ਹਰ ਵੇਲੇ ਬੁਰਾ ਹੀ ਸੋਚਦੇ ਰਹਿੰਦੇ, ਮਾੜਾ ਹੀ ਸੋਚਦੇ ਰਹਿੰਦੇ ਹਨ।
ਨਹਿ ਪ੍ਰਸੰਗ ਚੱਲ ਮਿਲੇ ਪਛਾਰੀ,
ਹਾਂ ਬਾਦਸ਼ਾਹ ਚਲਾ ਗਿਆ ਪਰ ਬਾਦਸ਼ਾਹ ਦੀ ਕਚਹਿਰੀ 'ਚ ਰਹਿਣ ਵਾਲੇ ਬੰਦੇ ਕਿਤੇ ਗੁਰੂ ਦੀ ਗੱਲ ਨਾ ਚਲਾ ਦੇਣ।
ਬਰਜ ਦੀਏ ਚੰਦੂ ਦੁਰਚਾਰੀ,
ਚੰਦੂ ਨੇ ਬਾਕੀ ਅਫਸਰਾਂ ਨੂੰ ਵੀ ਰੋਕ ਛੱਡਿਆ, ਜਿਹੜੇ ਚੰਦੂ ਨੂੰ ਮਿਲਦੇ ਗਿਲਦੇ ਸਨ, ਚੰਦੂ ਨਾਲ ਬਹਿਣਾ ਉੱਠਣਾ ਸੀ, ਅਤੇ ਉਹਨਾਂ ਨੂੰ ਚੰਦੂ ਨੇ ਬਰਜ ਦਿੱਤਾ ਵੀ ਤੁਸੀਂ ਬਾਦਸ਼ਾਹ ਦੇ ਸਾਹਮਣੇ ਗੁਰੂ ਅਰਜਨ ਦੇਵ ਦੀ ਕੋਈ ਗੱਲ ਨਹੀਂ ਕਰਨੀ, ਕੋਈ ਉਹਨਾਂ ਦੀ ਯਾਦ ਵੀ ਨਾ ਦਵਾਵੇ ਉਹਨਾਂ ਨੂੰ।
ਗਮਨਤ ਮਿਲਿਓ ਸਕਲ ਕੋ ਜਾਏ,
ਜਾਣ ਲੱਗਿਆ ਜਦੋਂ ਬਾਦਸ਼ਾਹ ਤੁਰਿਆ ਨਾ, ਬਾਦਸ਼ਾਹ ਦੇ ਅਫਸਰ ਵੀ ਨਾਲ ਜਾਂਦੇ ਹੀ ਨੇ, ਉਹਨਾਂ ਸਾਰੇ ਅਫਸਰਾਂ ਨੂੰ ਕਹਿ ਛੱਡਿਆ ਚੰਦੂ ਨੇ,
ਜੇ ਹਜੂਰ ਗੁਰ ਗਾਥ ਚਲਾਏ।
ਆਪਣੇ ਸਾਥੀ ਅਫਸਰਾਂ ਨੂੰ ਚੰਦੂ ਕਹਿੰਦਾ ਹੈ ਵੀ ਜੇ ਬਾਦਸ਼ਾਹ ਦੀ ਕਚਹਿਰੀ 'ਚ ਗੁਰੂ ਅਰਜਨ ਦੇਵ ਜੀ ਦੀ ਕੋਈ ਗੱਲ ਚੱਲਦੀ ਹੈ, ਕੋਈ ਗੁਰੂ ਅਰਜਨ ਦੇਵ ਦਾ ਜ਼ਿਕਰ ਚੱਲਦਾ ਹੈ, ਉਹਨਾਂ ਦੀ ਕੋਈ ਗੱਲ ਯਾਦ ਕਰਦਾ ਹੈ,
ਬੁੱਧ ਬਲ ਤੇ ਵਰਜੋ ਤੇ ਰੋਕ,
ਬੁੱਧੀ ਦੇ ਬਲ ਨਾਲ ਉਹਨੂੰ ਵਰਜਣਾ ਹੈ, ਰੋਕਣਾ ਹੈ।
ਕਿਆ ਤਿੰਨ ਗਾਥ ਫਕੀਰ ਜੇ ਲੋਕ,
ਕਹਿੰਦੇ ਉਹਨਾਂ ਫਕੀਰਾਂ ਦੀ ਗੱਲ ਕੀ ਕਰਨੀ, ਬਾਦਸ਼ਾਹ ਨੂੰ ਕਹਿ ਦੇਣਾ ਛੱਡੋ ਜੀ, ਉਹ ਤੇ ਫਕੀਰ ਬੰਦੇ ਸਾਧੂ ਆਦਮੀ ਹੈ, ਆਪਾਂ ਉਹਨਾਂ ਤੋਂ ਕੀ ਲੈਣਾ।
ਰੋਹਾ ਪਛਾਰੀ ਤੁਮ ਪਰਵਾਸੇ,
ਚੰਦੂ ਕਹਿੰਦਾ ਵੀ ਮੈਂ ਤੁਹਾਡੇ ਭਰੋਸੇ ਤੇ ਮੈਂ ਪਿੱਛੇ ਕੰਮ ਕਰਨਾ, ਤੁਸੀਂ ਮੇਰੇ ਮਿੱਤਰ ਹੋ ਤੇ ਤੁਸੀਂ ਮੇਰਾ ਪੱਖ ਲੈਣਾ ਬਾਦਸ਼ਾਹ ਦੀ ਕਚਹਿਰੀ ਵਿੱਚ।
ਕੇਤਕ ਦਿਨ ਮੈਂ ਆਏ ਪਾਸੇ,
ਕੁਝ ਦਿਨ ਮੈਨੂੰ ਲੱਗਣੇ ਆ, ਮੈਂ ਚੱਲ ਇੱਥੇ ਰਵਾਂਗਾ ਤੇ ਫਿਰ ਮੈਂ ਆਵਾਂਗਾ ਤੁਹਾਡੇ ਕੋਲ ਬਾਦਸ਼ਾਹ ਦੇ ਕੋਲ।
ਕਰੀ ਕਚਹਿਰੀ ਆਪਣੀ ਸਾਰੀ,
ਬਾਦਸ਼ਾਹ ਨੇ ਸਾਰੀ ਕਚਹਿਰੀ ਆਪਣੀ ਕਰ ਲਈ, ਭਾਵ ਆਪਣੇ ਵੱਸ ਕਰ ਲਈ, ਬਾਦਸ਼ਾਹ ਦੀ ਸਾਰੀ ਕਚਹਿਰੀ ਚੰਦੂ ਨੇ ਆਪਣੇ ਨਾਲ ਲਾ ਲਈ।
ਕਿਸ ਧਨ ਦੇ ਕਿਸ ਮ੍ਰਿਦਲ ਉਚਾਰੀ,
ਚੰਦੂ ਨੇ ਕਿਸੇ ਅਫਸਰ ਨੂੰ ਪੈਸੇ ਦੇ ਕੇ ਗੰਢ ਲਿਆ, ਕਿਸੇ ਨੂੰ ਮਿੱਠਾ ਬੋਲ ਕੇ ਪਿਆਰ ਨਾਲ ਕਹਿ ਛੱਡਿਆ ਵੀ ਮੇਰਾ ਖਿਆਲ ਰੱਖਿਆ ਜੇ, ਬਾਦਸ਼ਾਹ ਦੀ ਕਚਹਿਰੀ 'ਚ ਗੁਰੂ ਅਰਜਨ ਦੇਵ ਦੀ ਕਹਾਣੀ ਨਹੀਂ ਚੱਲਣੀ ਚਾਹੀਦੀ ਕੋਈ ਵੀ। ਹਾਂਜੀ,
ਜਸ ਜਸ ਹੋਤੇ ਤਥਾ ਹਰ ਖਾਏ,
ਜਿਸ ਤਰ੍ਹਾਂ ਦੇ ਸਾਧ ਸੰਗਤ ਜੀ ਅਫਸਰ ਸੀਗੇ ਉੱਦਾਂ ਉੱਦਾਂ ਦੇ ਖੁਸ਼ ਕਰ ਲਏ। ਕਈ ਬੰਦੇ ਤਾਂ ਪੈਸਾ ਲੈ ਕੇ ਖੁਸ਼ ਹੁੰਦੇ ਆ ਵੀ ਪੈਸਾ ਦੇ ਦਿਓ ਫਿਰ ਉਹਨਾਂ ਕੋਲੋਂ ਜੋ ਮਰਜ਼ੀ ਕਰਾ ਲਓ, ਅਤੇ ਕੁਝ ਬੰਦੇ ਉੱਦਾਂ ਬੜੇ ਵਡਿਆਈ ਖੋਰੇ ਹੁੰਦੇ ਆ, ਉਹਨਾਂ ਨੂੰ ਸਰਦਾਰ ਜੀ, ਬਾਬਾ ਜੀ, ਸੰਤ ਜੀ, ਸਾਹਿਬ ਜੀ ਇੱਦਾਂ ਕੁਝ ਕਹਿ ਦਿਓ, ਇੰਨੇ 'ਚ ਖੁਸ਼ ਹੋ ਜਾਂਦੇ। ਉਹ ਜਿੱਦਾਂ ਜਿੱਦਾਂ ਦੇ ਬੰਦੇ ਉੱਦਾਂ ਉੱਦਾਂ ਦੇ ਚੰਦੂ ਨੇ ਕਾਬੂ ਕਰ ਲਏ, ਕਿਸੇ ਨੂੰ ਪੈਸੇ ਨਾਲ ਖੁਸ਼ ਕਰ ਲਿਆ, ਕਿਸੇ ਦੀ ਵਡਿਆਈ ਕਰਕੇ ਖੁਸ਼ ਕਰ ਲਿਆ, ਬਾਦਸ਼ਾਹ ਦੀ ਕਚਹਿਰੀ ਦੇ ਬੰਦੇ ਚੰਦੂ ਨੇ ਆਪਣੇ ਨਾਲ ਜੋੜ ਲਏ।
ਸ਼ਾਹੋ ਸਮੀਪ ਸਮੂਹ ਸਹਾਏ,
ਬਾਦਸ਼ਾਹ ਦੀ ਕਚਹਿਰੀ 'ਚ ਸਾਰੇ ਹੀ ਆਫਿਸਰ ਜਿਹੜੇ ਸਨ ਉਹ ਲਗਭਗ ਚੰਦੂ ਦੇ ਪੱਖੀ ਹੀ ਸਨ।
ਚੰਦੂ ਹਟਿਓ ਧੀਰ ਉਰ ਧਰ ਕੇ,
ਹੁਣ ਚੰਦੂ ਨੂੰ ਹੌਸਲਾ ਹੋ ਗਿਆ ਵੀ ਕੋਈ ਗੱਲ ਨਹੀਂ, ਮੈਂ ਹੁਣ ਜਿਹੜਾ ਕੰਮ ਕਰਨਾ ਹੁਣ ਮੈਂ ਕਰ ਹੀ ਲੈਣਾ। ਚੰਦੂ ਬੜੇ ਹੌਸਲੇ ਦੇ ਨਾਲ, ਬੜੀ ਧੀਰਜ ਦੇ ਨਾਲ,
ਦੁਸ਼ਟ ਪਨੇ ਮਹਿ ਚਿਤ ਕੋ ਧਰ ਕੇ
ਪਿੱਛੇ ਹਟਿਆ, ਮਨ ਵਿੱਚ ਦੁਸ਼ਟਪਣਾ ਰੱਖ ਕੇ ਵੀ ਚੱਲ ਕੇ ਮੈਂ ਹੁਣ ਗੁਰੂ ਅਰਜਨ ਦੇਵ ਨਾਲ ਨਜਿੱਠਾਂਗਾ।
ਸਭੇ ਨੇ ਚੜ੍ਹਾਏ ਮੂਡ ਤਹਿ ਆਇਓ,
ਸਾਰਿਆਂ ਨੂੰ ਤੋਰ ਕੇ ਬਾਦਸ਼ਾਹ ਵੀ ਚਲਾ ਗਿਆ, ਬਾਦਸ਼ਾਹ ਦੇ ਅਫਸਰ ਵੀ ਚਲੇ ਗਏ ਤੇ ਚੰਦੂ ਆਪਣੇ ਘਰ ਲਾਹੌਰ ਵਾਪਸ ਆ ਗਿਆ।
ਸਤਿਗੁਰ ਅਰਜਨ ਜਹਿ ਉਤਰ ਆਇਓ,
ਉਹਦੇ ਘਰ ਦੇ ਦੋ ਪਾਰਟੀਸ਼ਨ ਕੀਤੇ ਹੋਏ ਸਨ, ਇੱਕ ਦੇ ਵਿੱਚ ਉਹਨੇ ਆਪਣੀ ਰਿਹਾਇਸ਼ ਰੱਖੀ ਹੋਈ ਸੀ ਹਵੇਲੀ ਦੇ ਇੱਕ ਪਾਸੇ, ਅਤੇ ਦੂਸਰੇ ਪਾਸੇ ਚੰਦੂ ਨੇ ਇੱਕ ਇਹੋ ਜਿਹੀ ਥਾਂ ਬਣਾਈ ਹੋਈ ਸੀ ਜਿੱਥੇ ਆਪਣੇ ਦੁਸ਼ਮਣਾਂ ਨੂੰ ਤਸੀਹੇ ਦਿੰਦਾ ਸੀ, ਕਸ਼ਟ ਦਿੰਦਾ ਸੀ, ਮਾਰਦਾ ਹੁੰਦਾ ਸੀ। ਉੱਥੇ ਗੁਰੂ ਅਰਜਨ ਦੇਵ ਜੀ ਨੂੰ ਹਵੇਲੀ 'ਚ ਕੈਦ ਕੀਤਾ ਹੋਇਆ, ਪੰਜ ਸਿੱਖ ਡਿਊਟੀ 'ਚ ਬੰਦ ਕੀਤੇ ਹੋਏ ਹਵਾਲਾਤ ਵਿੱਚ, ਅਤੇ ਗੁਰੂ ਅਰਜਨ ਦੇਵ ਜੀ ਦੇ ਕੋਲ ਚੰਦੂ ਆ ਗਿਆ। ਹਾਂਜੀ,
ਬੈਠਿਓ ਸਨਮੁਖ ਰਿਸ ਤੇ ਭਰਿਓ,
ਗੁਰੂ ਸਾਹਿਬ ਜੀ ਨੂੰ ਰਾਤ ਦਾ ਇਸ ਬਰਾਂਡੇ 'ਚ ਇਹਨਾਂ ਨੇ ਬਿਠਾਇਆ ਹੋਇਆ ਸੀ, ਅਤੇ ਚੰਦੂ ਸਾਹਮਣੇ ਆ ਕੇ ਗੁੱਸੇ ਦੇ ਨਾਲ ਬੈਠ ਗਿਆ।
ਕਹਿਤ ਭਇਓ ਬਚ ਦੁੱਖ ਤੇ ਜਰਿਓ,
ਸੜਿਆ ਬੜਿਆ ਦੁਖੀ ਜੇ ਬਚਨ, ਦੁੱਖ ਦੇਣ ਵਾਲੇ ਬਚਨ ਚੰਦੂ ਬੋਲਿਆ।
ਮੋਰ ਸੁਤਾ ਕੀ ਮੋਰਸ ਗਾਈ,
ਕਹਿਣ ਲੱਗਾ ਮੇਰੀ ਧੀ ਦਾ ਰਿਸ਼ਤਾ ਮੋੜ ਕੇ,
ਕਿਉਂ ਹੂੰ ਨਾ ਮਾਨੀ ਬਿਨੈ ਅਲਾਈ,
ਔਰ ਕੋਈ ਬੇਨਤੀ ਵੀ ਨਹੀਂ ਮੰਨੀ, ਮੈਂ ਤੁਹਾਨੂੰ ਇੰਨੀਆਂ ਮਿੰਨਤਾਂ ਤਰਲੇ ਕੀਤੇ ਨੇ ਵੀ ਮੇਰੀ ਬੇਟੀ ਦਾ ਰਿਸ਼ਤਾ ਲੈ ਲਓ, ਮੇਰੀ ਕੁੜੀ ਕੁਆਰੀ ਰਹਿ ਜਾਣੀ ਹੈ, ਤੁਸੀਂ ਆਪਣੇ ਪੁੱਤਰ ਨਾਲ ਵਿਆਹ ਲਓ, ਪਰ ਤੁਸੀਂ ਮੇਰੀ ਧੀ ਦਾ ਰਿਸ਼ਤਾ ਮੋੜ ਕੇ ਬੜੀ ਵੱਡੀ ਮੇਰੇ ਨਾਲ ਤੁਸੀਂ ਭਾਜੀ ਪਾਈ ਹੈ, ਦੁਸ਼ਮਣੀ ਕੀਤੀ ਹੈ।
ਭੇਜੇ ਦੋਏ ਵਾਰ ਪਰ ਲਾਗੀ,
ਦੋ ਵਾਰੀ ਮੈਂ ਬੰਦੇ ਭੇਜੇ,
ਅਤ ਚਿੰਤਾ ਚਿਤ ਹਮਰੇ ਲਾਗੀ,
ਬੜੀ ਚਿੰਤਾ ਬਹੁਤ ਜ਼ਿਆਦਾ ਮੇਰੇ ਮਨ ਦੇ ਵਿੱਚ ਇਹ ਲੱਗੀ, ਮੇਰੀ ਧੀ ਦਾ ਰਿਸ਼ਤਾ ਤੁਸੀਂ ਮੋੜ ਦਿੱਤਾ, ਮੇਰੀ ਧੀ ਬੂਹੇ 'ਤੇ ਬੈਠੀ, ਤੁਸੀਂ ਆਪਣਾ ਪੁੱਤਰ ਵਿਆਹ ਲਿਆ ਕਿਸੇ ਹੋਰ ਜਗ੍ਹਾ 'ਤੇ, ਤੇ ਮੇਰੀ ਕੁੜੀ ਦਾ ਹੁਣ ਰਿਸ਼ਤਾ ਨਹੀਂ ਹੋ ਰਿਹਾ। ਹਾਂਜੀ
ਲੈਣ ਸਾਕ ਤੋ ਰਹਿਓ ਕਥਾਈ,
ਰਿਸ਼ਤਾ ਲੈਣਾ ਦਾ ਇੱਕ ਪਾਸੇ ਕਿਤੇ ਰਿਹਾ,
ਦੇਈ ਮੋਹੇ ਕੂਕਰ ਸਮਤਾਈ,
ਤੁਹਾਡੇ ਸਿੱਖਾਂ ਨੇ ਤੁਸੀਂ ਮੈਨੂੰ ਕੁੱਤਾ ਕਿਹਾ ਹੈ। ਗੁਰੂ ਸਾਹਿਬ ਨੇ ਤਾਂ ਨਹੀਂ ਸੀ ਕਿਹਾ, ਪਰ ਇੱਕ ਸਿੱਖ ਮਸਤਾਨਾ ਸੀਗਾ, ਉਹਨੇ ਕਹਿਤਾ ਸੀ, ਕਹਿੰਦਾ ਇਹ ਕੁੱਤੇ ਬੰਦੇ ਇਹਨਾਂ ਦਾ ਰਿਸ਼ਤਾ ਨਹੀਂ ਲੈਣਾ। ਸਿੱਖ ਵੀ ਕਈ ਮਸਤਾਨੇ ਦਵਾਨੇ ਗੁਰੂ ਦੇ ਪਿਆਰੇ ਹੁੰਦੇ, ਸਰਕਾਰੀ ਬੰਦਿਆਂ ਨਾਲ ਆਮ ਤੌਰ 'ਤੇ ਧਰਮੀ ਬੰਦਿਆਂ ਦੀ ਘੱਟ ਹੀ ਬਣਦੀ ਹੁੰਦੀ। ਉਹ ਗੱਲ ਕਿਸੇ ਨੇ ਚੰਦੂ ਨੂੰ ਵਧਾ ਘਟਾ ਕੇ ਦੱਸੀ ਵੀ ਗੁਰੂ ਦੇ ਸਿੱਖ ਤੈਨੂੰ ਕੁੱਤਾ ਕਹਿੰਦੇ, ਤਾਂ ਉਹ ਕਹਿੰਦਾ ਵੀ ਤੁਸੀਂ ਮੈਨੂੰ ਕੁੱਤੇ ਦੀ ਬਰਾਬਰੀ ਦਿੰਦੇ ਹੋ,
ਅਬਲਾ ਕਛੂ ਨਾ ਵਿਗੜਿਓ ਸੁਪਨੇ,
ਅਜੇ ਤੱਕ ਤੁਹਾਡਾ ਕੁਝ ਵਿਗੜਿਆ ਨਹੀਂ, ਅਜੇ ਤੱਕ ਤੁਹਾਨੂੰ ਸੁਪਨੇ ਵਿੱਚ ਵੀ ਤੱਤੀ ਵਾਰ ਨਹੀਂ ਲੱਗੀ, ਤੁਸੀਂ ਮੌਜਾਂ ਕਰਦੇ ਪਏ ਹੋ, ਤੁਸੀਂ ਆਪਣਾ ਪੁੱਤਰ ਵਿਆਹ ਕੇ ਆਏ ਹੋ,
ਨਾਤਾ ਲੇਹੋ ਜਾਹੋ ਕਰ ਆਪਣੇ,
ਇੰਜ ਕਰੋ ਮੇਰੀ ਬੇਟੀ ਦਾ ਰਿਸ਼ਤਾ ਲੈਣ ਦੀ ਹਾਂ ਕਹੋ ਅੱਜ, ਹੁਣੇ ਮੈਂ ਤੁਹਾਨੂੰ ਛੱਡ ਦਿਆਂ, ਹੁਣੇ ਆਪਣੇ ਘਰ ਜਾਓ, ਮਹੀਨੇ ਨੂੰ ਦੋ ਮਹੀਨੇ ਨੂੰ ਜਦੋਂ ਤੁਹਾਡੇ ਕੋਲ ਟਾਈਮ ਹੋਵੇ ਬਰਾਤ ਲੈ ਕੇ ਆ ਜਾਓ, ਆਪਣੇ ਪੁੱਤਰ ਨੂੰ ਹਰਗੋਬਿੰਦ ਨੂੰ ਮੇਰੀ ਕੁੜੀ ਨਾਲ ਵਿਆਹ ਦਿਓ, ਅਤੇ ਬਸ ਫਿਰ ਤੁਹਾਡਾ ਸਾਡਾ ਪਿਆਰ ਉਸੇ ਤਰ੍ਹਾਂ ਹੀ ਕਾਇਮ ਰਹੇਗਾ। ਹਾਂਜੀ
ਨਤ ਕੂਕਰ ਭਾਖਿਓ ਜਿਮ ਜਬੈ,
ਨਹੀਂ ਤਾਂ ਫਿਰ ਸੋਚ ਲਓ ਜਿਵੇਂ ਤੁਸੀਂ ਮੈਨੂੰ ਕੁੱਤਾ ਕਿਹਾ ਹੈ। ਹਾਂਜੀ
ਲਗੋ ਗੈਲ ਕੂਕਰ ਹੋਏ ਅਬੈ,
ਮੈਂ ਕੁੱਤੇ ਦੀ ਤਰ੍ਹਾਂ ਹੀ ਤੁਹਾਡੇ ਪਿੱਛੇ ਪੈ ਜਾਵਾਂਗਾ, ਜਿਵੇਂ ਕੁੱਤਾ ਕਿਸੇ ਦੇ ਪਿੱਛੇ ਪੈ ਜਾਂਦਾ ਨਾ, ਪਿੱਛਾ ਹੀ ਨਹੀਂ ਛੱਡਦਾ ਕੁੱਤਾ, ਮੈਂ ਤੁਹਾਡੇ ਪਿੱਛੇ ਕੁੱਤਾ ਬਣ ਕੇ ਹੀ ਪਵਾਂਗਾ ਜੇ ਤੁਸੀਂ ਮੇਰੀ ਧੀ ਦਾ ਰਿਸ਼ਤਾ ਨਾ ਮੰਨਿਆ।
ਦੇਹੋ ਜਵਾਬ ਮੈਂ ਕਰੋ ਉਪਾਏ,
ਤੁਸੀਂ ਮੈਨੂੰ ਹੁਣੇ ਜਵਾਬ ਦੇ ਦਿਓ ਵੀ ਹਾਂ ਜਾਂ ਨਾ, ਜੇ ਹਾਂ ਤਾਂ ਫਿਰ ਮੈਂ ਤੁਹਾਨੂੰ ਆਪਣਾ ਕੁੜਮ ਸਮਝ ਕੇ ਬੜੇ ਸਤਿਕਾਰ ਨਾਲ ਅੰਮ੍ਰਿਤਸਰ ਭੇਜਾਂਗਾ, ਜਾ ਕੇ ਤੁਸੀਂ ਬਰਾਤ ਲੈ ਕੇ ਆਇਆ ਜੇ ਅਤੇ ਮੇਰੀ ਲੜਕੀ ਵਿਆਹ ਕੇ ਲੈ ਜਾ ਜੇ, ਜੇ ਤੁਸੀਂ ਨਾ ਕਰਨੀ ਹੈ ਫਿਰ ਮੈਂ ਤਸੀਹੇ ਤੁਹਾਨੂੰ ਦੇਵਾਂਗਾ ਅਤੇ ਮਾਰਾਂਗਾ ਬੁਰੀ ਤਰ੍ਹਾਂ। ਹਾਂਜੀ
ਸਾਜ ਵਿਆਹ ਕੀ ਕਹਿ ਤੁਮ ਘਾਏ,
ਦੱਸੋ ਹਾਂ ਜਾਂ ਨਾ, ਮੈਂ ਵੀ ਤਿਆਰੀ ਕਰਨੀ, ਜਾਂ ਤਾਂ ਵਿਆਹ ਦਾਜ ਦੀ ਕੁੜੀ ਨੂੰ ਦਾਜ ਦੇਣਾ ਉਹਦੀ ਤਿਆਰੀ ਕਰਾਂ, ਅਤੇ ਜਾਂ ਫਿਰ ਤੁਹਾਨੂੰ ਮਾਰਨ ਦੇ ਸਮਾਨ ਤਿਆਰ ਕਰਾਂ, ਜਾਂ ਮੈਂ ਵਿਆਹ ਦੀ ਤਿਆਰੀ ਕਰਾਂ ਵਿਆਹ ਦਾ ਸਮਾਨ ਇਕੱਠਾ ਕਰਾਂ, ਜਾਂ ਫਿਰ ਮੈਂ ਤੁਹਾਡੀ ਮੌਤ ਦਾ ਸਮਾਨ ਇਕੱਠਾ ਕਰਾਂ, ਦੱਸੋ ਤੁਹਾਨੂੰ ਕੀ ਚਾਹੀਦਾ, ਤੁਸੀਂ ਮੇਰੀ ਲੜਕੀ ਦਾ ਰਿਸ਼ਤਾ ਲਓਗੇ ਜਾਂ ਫਿਰ ਮਰਨ ਲਈ ਤਿਆਰ ਹੋਵੋਗੇ। ਹਾਂਜੀ
ਮੇਰੇ ਭੈ ਬਾਕ ਤਬ ਸਤਿਗੁਰ ਭਾਖਾ,
ਆਖੋ ਸਤਨਾਮ ਸ੍ਰੀ ਵਾਹਿ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨਿਰਭੈ ਹੋ ਕੇ ਬੋਲੇ। ਹਾਂਜੀ
ਸੁਤਾ ਦੇਨ ਕੀ ਕਿਮਾ ਬਿਲਾਖਾ,
ਮਹਾਰਾਜ ਕਹਿੰਦੇ ਚੰਦੂ ਤੈਨੂੰ ਆਪਣੀ ਧੀ ਦਾ ਰਿਸ਼ਤਾ ਦੇਣ ਦੀ ਇੱਛਾ ਕਿਵੇਂ ਹੋ ਰਹੀ ਹੈ, ਕਿਵੇਂ ਤੂੰ ਕਿਹੜੇ ਮੂੰਹ ਨਾਲ ਰਿਸ਼ਤਾ ਦੇਣਾ ਚਾਹੁੰਦਾ। ਹਾਂਜੀ
ਤੂੰ ਉੱਚੀ ਕੁਲ ਹੈ ਚੁਬਾਰਾ,
ਤੂੰ ਤੇ ਉੱਚੀ ਕੁਲ ਦਾ ਹੈ, ਤੂੰ ਤੇ ਚੁਬਾਰਾ ਹੈ, ਕਿਉਂਕਿ ਜਦੋਂ ਇਹਦਾ ਰਿਸ਼ਤਾ ਲੈ ਕੇ ਆਏ ਸੀ ਨਾ, ਲਾਗੀ ਕਰਕੇ ਗਏ ਸੀ ਅਤੇ ਕਹਿੰਦਾ ਸੀ ਤੁਸੀਂ ਚੁਬਾਰੇ ਦੀ ਇੱਟ ਮੋਰੀ ਨੂੰ ਲਾ ਆਇਓ, ਆਪਣੇ ਆਪ ਨੂੰ ਕਹਿੰਦਾ ਸੀ ਮੈਂ ਚੁਬਾਰਾ ਹਾਂ, ਬਾਦਸ਼ਾਹ ਦਾ ਦੀਵਾਨ ਅਤੇ ਗੁਰੂ ਕੇ ਤਾਂ ਫਕੀਰ ਸਾਧੂ ਨੇ, ਉਹਨਾਂ ਕੋਲ ਕਿਹੜੀ ਪੱਕੀ ਆਮਦਨ ਹੈ, ਮੇਰੇ ਕੋਲ ਤਾਂ ਲੱਖਾਂ ਰੁਪਈਏ ਦੀ ਸਾਲ ਦੀ ਆਮਦਨ ਹੈ, ਕਰੋੜਾਂ ਰੁਪਈਆਂ ਦੀ ਆਮਦਨ ਹੈ, ਮੈਂ ਐਡਾ ਵੱਡਾ ਬਾਦਸ਼ਾਹ ਦਾ ਦੀਵਾਨ ਹਾਂ, ਅਤੇ ਗੁਰੂ ਕੇ ਤਾਂ ਸਾਧੂ ਸੰਤ ਫਕੀਰ ਨੇ, ਗੁਰੂ ਘਰ ਨੂੰ ਮੋਰੀ ਦੱਸਿਆ ਸੀ ਅਤੇ ਆਪ ਚੁਬਾਰਾ ਬਣਿਆ ਸੀ, ਗੁਰੂ ਸਾਹਿਬ ਨੇ ਇਸੇ ਕਰਕੇ ਉਹਦਾ ਰਿਸ਼ਤਾ ਲੈਣ ਤੋਂ ਨਾ ਕਰ ਦਿੱਤੀ ਸੀ। ਮਹਾਰਾਜ ਕਹਿੰਦੇ ਤੂੰ ਬਈ ਚੁਬਾਰਾ ਹੈ, ਅਸੀਂ ਤਾਂ ਗਰੀਬ ਸਿੱਖਾਂ ਦੇ ਨਾਲ ਰਿਸ਼ਤਾ ਜੋੜਿਆ ਜਿਹੜੇ ਨਿਮਾਣੇ ਹਨ। ਹਾਂਜੀ
ਹਮਕੋ ਮੋਰੀ ਸਰਸ ਉਚਾਰਾ,
ਸਾਨੂੰ ਤੂੰ ਮੋਰੀ ਦੱਸਿਆ, ਆਪ ਤੂੰ ਚੁਬਾਰਾ ਬਣਿਆ,
ਮੋਰੀ ਮੇਲ ਸੋ ਮੋਰੀ ਧਾਰਾ,
ਸਾਨੂੰ ਤਾਂ ਗਰੀਬ ਸਿੱਖ ਦਾ ਰਿਸ਼ਤਾ ਮਿਲ ਗਿਆ, ਜਿਹੋ ਜਿਹੇ ਮੋਰੀ ਅਸੀਂ ਸੀਗੇ ਭਾਵ ਨੀਵੇਂ ਸੀ, ਸਾਨੂੰ ਨਿਮਾਣੇ ਸਿੱਖਾਂ ਦਾ ਰਿਸ਼ਤਾ ਮਿਲ ਗਿਆ, ਤੂੰ ਵੱਡਾ ਹੈ, ਪੈਸੇ ਵਾਲਾ ਹੈ, ਅਮੀਰ ਆਦਮੀ ਹੈ, ਤੂੰ ਬਈ ਆਪਣਾ ਕੋਈ ਚੁਬਾਰਾ ਲੱਭ ਲੈ।
ਮਿਲ ਹੈ ਚੁਬਾਰੇ ਸੰਗ ਚੁਬਾਰਾ,
ਚੁਬਾਰੇ ਨਾਲ ਚੁਬਾਰਾ ਮਿਲਦਾ ਹੁੰਦਾ, ਗਰੀਬ ਨਾਲ ਗਰੀਬ ਦਾ ਅਤੇ ਅਮੀਰ ਨਾਲ ਅਮੀਰ ਦਾ ਰਿਸ਼ਤਾ ਹੁੰਦਾ। ਜਿਹੋ ਜਿਹੇ ਅਸੀਂ ਗਰੀਬ ਸਿੱਖ ਸਾਨੂੰ ਮਿਲ ਕੇ ਉਹੋ ਜਿਹਾ ਰਿਸ਼ਤਾ ਕਰ ਲਿਆ ਸੀ। ਤੂੰ ਅਮੀਰ ਵੱਡਾ ਬਾਦਸ਼ਾਹ ਦਾ ਦੀਵਾਨ ਹੈ, ਤੂੰ ਕੋਈ ਆਪਣੀ ਲੜਕੀ ਲਈ ਹੋਰ ਘਰ ਲੱਭ ਲੈ।
ਤਬ ਭੀ ਕਹਿਓ ਅਬ ਹੈ ਭੀ ਕਹਿ।
ਮਹਾਰਾਜ ਕਹਿੰਦੇ ਅਸੀਂ ਉਦੋਂ ਵੀ ਕਿਹਾ ਸੀ ਅਤੇ ਹੁਣ ਵੀ ਉਹੀ ਗੱਲ ਕਹਿੰਦੇ ਹਾਂ। ਹਾਂਜੀ,
ਸਮ ਸੋ ਮਿਲਣ ਭਇਓ ਸਭ ਲਹਿ।
ਸਾਰੇ ਬਰਾਬਰ ਦਾ ਰਿਸ਼ਤਾ ਵੇਖਦੇ, ਬਰਾਬਰ ਦਾ ਘਰ ਹੀ ਚੰਗਾ ਹੁੰਦਾ, ਜੋੜ ਮੇਲ ਬਣਿਆ ਹੋਵੇ ਤਾਂ ਹੀ ਠੀਕ ਹੁੰਦਾ। ਜੇ ਕਿਤੇ ਵੱਡਾ ਛੋਟਾ ਘਰ ਹੋਵੇ, ਕੋਈ ਅਮੀਰ ਹੋਵੇ ਦੂਜਾ ਗਰੀਬ ਹੋਵੇ, ਬਣਨੀ ਆਉਂਦੀ। ਹਾਂਜੀ,
ਅੰਤਰ ਅੰਤਰ ਬਹੁਤ ਹਮਾਰ ਤੁਮਾਰਾ।
ਤੇਰਾ ਤੇ ਸਾਡਾ ਬੜਾ ਫਰਕ ਹੈ, ਗੁਰੂ ਜੀ ਕਹਿੰਦੇ। ਹਾਂਜੀ,
ਕਿਤ ਮੋਰੀ ਕਿਤ ਹੋਤ ਚੁਬਾਰਾ।
ਮਹਾਰਾਜ ਕਹਿੰਦੇ ਕਿਤੇ ਮੋਰੀ ਵਿਚਾਰੀ ਛੋਟੀ ਜੀ, ਕਿਤੇ ਚੁਬਾਰਾ। ਚੁਬਾਰੇ ਦਾ ਅਤੇ ਮੋਰੀ ਦਾ ਕਿੱਥੇ ਮੇਲ? ਅਸੀਂ ਤਾਂ ਤੂੰ ਸਾਨੂੰ ਤਾਂ ਮੋਰੀ ਸਮਝਦਾ, ਆਪ ਤੂੰ ਚੁਬਾਰਾ ਸਮਝਦਾ ਆਪਣੇ ਆਪ ਨੂੰ। ਹਾਂਜੀ,
ਕਹਿਓ ਨਾ ਕੂਕਰ ਜੇ ਤੈਂ ਲਹਿਓ।
ਮਹਾਰਾਜ ਕਹਿੰਦੇ ਅਸੀਂ ਕੂਕਰ ਤੈਨੂੰ ਕੁੱਤਾ ਨਹੀਂ ਕਿਹਾ, ਅਸੀਂ ਤਾਂ ਕਿਸੇ ਨੂੰ ਮਾੜਾ ਬੋਲਦਾ ਹੀ ਨਹੀਂ। ਮੰਦਾ ਬੋਲ ਨਾ ਜਾਣਾ, ਪੂਰਨ ਭਗਵਾਨ ਔਗਣ ਕੋ ਨਾ ਚਿਤਾਰੇ। ਮਹਾਂਪੁਰਸ਼ ਕਿਸੇ ਨੂੰ ਨਹੀਂ ਮਾੜਾ ਕਹਿੰਦੇ, ਅਸੀਂ ਤੈਨੂੰ ਕੁੱਤਾ ਨਹੀਂ ਕਿਹਾ, ਪਰ ਜੇ ਤੂੰ ਆਪਣੇ ਆਪ ਨੂੰ ਸਮਝਦਾ ਵੀ ਤੈਨੂੰ ਕਿਹਾ ਹੈ। ਹਾਂਜੀ,
ਜੇ ਨਾ ਕਹਿਓ ਭਾ ਭੀ ਅਬ ਕਹਿਓ।
ਜੇ ਨਹੀਂ ਵੀ ਕਿਹਾ ਤਾਂ ਵੀ ਹੁਣ ਕਹਿਤਾ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਨਿਰਭਉ ਜਪੈ ਸਗਲ ਭਉ ਮਿਟੈ। ਨਿਰਭਉ ਮਹਾਰਾਜ ਕਹਿੰਦੇ ਸਾਨੂੰ ਡਰ ਨਹੀਂ ਹੈ, ਅਸੀਂ ਤੈਨੂੰ ਕੁੱਤਾ ਕਿਹਾ ਤਾਂ ਨਹੀਂ, ਕਿਉਂਕਿ ਅਸੀਂ ਕਦੀ ਕਿਸੇ ਨੂੰ ਗਾਲ ਕੱਢੀ ਨਹੀਂ, ਮਾੜਾ ਬੋਲੇ ਹੀ ਨਹੀਂ। ਪਰ ਜੇ ਤੂੰ ਕਹਿੰਦਾ ਵੀ ਕਿਹਾ ਤਾਂ ਇੱਦਾਂ ਹੀ ਮੰਨ ਲੈ। ਹਾਂਜੀ,
ਸਿੱਖ ਨੇ ਕਹਿਓ ਹਮ ਹੋ ਕਹਿ ਤਦਾ।
ਕਿਉਂਕਿ ਜੇ ਸਾਡੇ ਸਿੱਖ ਨੇ ਵੀ ਕਿਹਾ ਨਾ ਤਾਂ ਜ਼ਿੰਮੇਵਾਰੀ ਸਾਡੀ ਹੈ ਨਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਪਣੇ ਸਿੱਖਾਂ ਦੀ ਕਿੰਨ ਕੰਮਾਂ ਦੀ ਜ਼ਿੰਮੇਵਾਰੀ ਗੁਰੂ ਹੀ ਲੈ ਸਕਦਾ ਸਾਧ ਸਿੰਘ। ਮਹਾਰਾਜ ਕਹਿੰਦੇ ਜੇ ਸਾਡੇ ਸਿੱਖ ਨੇ ਕਿਹਾ ਤਾਂ ਵੀ ਅਸੀਂ ਕਿਹਾ, ਸਮਝ ਲੈ। ਹਾਂਜੀ,
ਸਿੱਖ ਹਮ ਏਕ ਰੂਪ ਹੈ ਸਦਾ।
ਸਿੱਖ ਤੇ ਅਸੀਂ ਇੱਕੋ ਰੂਪ ਹੀ ਹਾਂ, ਸਾਡਾ ਤੇ ਮੇਰੇ ਸਿੱਖਾਂ 'ਚ ਕੋਈ ਫਰਕ ਨਹੀਂ ਹੈ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਆਪਣੇ ਸਿੱਖਾਂ ਨੂੰ ਕਿੰਨਾ ਕੁ ਮਾਣ ਦਿੰਦੇ। ਹਾਂਜੀ,
ਸੁਣ ਮਨ ਜਰਿਓ ਜਰਿਓ ਨਹਿ ਬੈਨ।
ਚੰਦੂ ਨੂੰ ਇਹ ਗੱਲ ਸੁਣ ਕੇ ਅੱਗ ਲੱਗ ਗਈ, ਗੁੱਸੇ 'ਚ ਨਾ ਇੱਕਦਮ ਲਾਲ ਪੀਲਾ ਹੋ ਗਈ। ਮਹਾਰਾਜ ਦੇ ਬਚਨ ਚੜ ਨਹੀਂ ਸਕਿਆ। ਜਿਹੜੇ ਪਾਪੀ ਬੰਦੇ ਹੁੰਦੇ ਨਾ, ਇਹਨਾਂ 'ਚ ਧੀਰਜ ਕੋਈ ਨਹੀਂ ਹੁੰਦੀ, ਹੌਂਸਲਾ ਨਹੀਂ ਹੁੰਦਾ, ਬੜੇ ਕਾਹਲੇ ਹੁੰਦੇ ਆ। ਚੰਦੂ ਗੁੱਸੇ 'ਚ ਲਾਲ ਪੀਲਾ ਹੋ ਗਿਆ। ਹਾਂਜੀ,
ਕਰੂਰ ਪਸਾਰੇ ਲਾਲ ਜੇ ਨੈਣ।
ਮਹਾਰਾਜ ਵੱਲ ਕਰੂਰ ਨੇਤਰ ਕਰਕੇ ਲਾਲ ਅੱਖਾਂ ਕਰਕੇ ਵੇਖਣ ਲੱਗਾ। ਹਾਂਜੀ,
ਨਿਕਟ ਬੁਲਾਏ ਆਪਣੇ ਸਿਪਾਹੀ।
ਆਪਣੇ ਸਿਪਾਹੀਆਂ ਨੂੰ ਕੋਲ ਬੁਲਾਇਆ। ਹਾਂਜੀ,
ਜਲ ਭੋਜਨ ਪਹੁੰਚਣ ਦੇਹੁ ਨਾਹੀ।
ਕਹਿਣ ਲੱਗਾ ਇਹਨਾਂ ਦੇ ਕੋਲ ਨਾ ਪਾਣੀ ਦਾ ਘੁੱਟ ਆਵੇ, ਨਾ ਇਹਨਾਂ ਨੂੰ ਰੋਟੀ ਦੇਣੀ, ਭੁੱਖੇ ਅਤੇ ਪਿਆਸੇ ਰੱਖਣਾ। ਗਰਮੀ ਕਿੰਨੀ ਸੀ? 26 ਮਈ ਦੀ ਗੱਲ ਹੈ, ਤੁਹਾਨੂੰ ਪਤਾ ਇੰਡੀਆ 'ਚ ਮਈ ਦੇ ਮਹੀਨੇ ਬੜੀ ਅੱਗ ਪੈਂਦੀ, ਬੜੀ ਗਰਮੀ ਹੁੰਦੀ ਹੈ। 5-5 ਮਿੰਟ ਬਾਅਦ ਬੰਦਾ ਪਾਣੀ ਪੀਂਦਾ, ਘੰਟੇ 'ਚ ਤਾਂ ਤੁਸੀਂ 2 ਗਲਾਸ ਪਾਣੀ ਨਾ ਪੀਓ ਅਤੇ ਬੰਦਾ ਮਰਨ ਵਾਲਾ ਹੋ ਜਾਂਦਾ। ਪੰਜਾਬ ਵਿੱਚ ਬੜੀ ਗਰਮੀ ਸੀ, ਪਾਪੀ ਨੇ ਕਹਿ ਦਿੱਤਾ ਗੁਰੂ ਅਰਜਨ ਦੇਵ ਨੂੰ ਪਾਣੀ ਦਾ ਘੁੱਟ ਨਹੀਂ ਦੇਣਾ, ਪਾਣੀ ਨਹੀਂ ਦੇਣਾ, ਰੋਟੀ ਵੀ ਨਹੀਂ ਦੇਣੀ। ਹਾਂਜੀ,
ਜਬ ਲਾਗ ਹੈਗੀ ਤ੍ਰਿਖਾ ਮਹਾਨੀ।
ਜਦੋਂ ਇਹਨਾਂ ਨੂੰ ਬਹੁਤ ਪਿਆਸ ਲੱਗੇਗੀ, ਪਿਆਸ ਨਾਲ ਪਾਣੀ ਤੋਂ ਬਿਨਾਂ ਤੜਫਣਗੇ, ਪਾਣੀ ਮੰਗਣਗੇ। ਹਾਂਜੀ,
ਦੇ ਗਿਨ ਲੱਖ ਦੇਹੋ ਤਬ ਪਾਣੀ।
1 ਲੱਖ ਰੁਪਈਆ ਇਹਨਾਂ ਤੋਂ ਲੈਣਾ, ਫਿਰ ਪਾਣੀ ਦੇਣਾ ਪੀਣ ਵਾਸਤੇ। ਹਾਂਜੀ,
ਵਿਆਕੁਲ ਹੋਏ ਛੁਦਿਤ ਬਹੁਤ ਜਬਾ।
ਜਦੋਂ ਭੁੱਖ ਨਾਲ ਬਹੁਤ ਜ਼ਿਆਦਾ ਵਿਆਕੁਲ ਹੋ ਜਾਣ, ਹਾਏ ਹਾਏ ਕਰਨ, ਰੋਟੀ ਮੰਗਣ। ਹਾਂਜੀ,
ਲੇਹੋ ਲੱਖ ਦੇਹੋ ਭੋਜਨ ਤਬੈ।
1 ਲੱਖ ਰੁਪਈਆ ਫਿਰ ਲੈਣਾ, ਫਿਰ ਇਹਨਾਂ ਨੂੰ ਰੋਟੀ ਦੇਣੀ ਹੈ। ਪਾਣੀ ਦਾ ਵੀ 1 ਲੱਖ ਰੁਪਈਆ ਲੈਣਾ ਅਤੇ ਰੋਟੀ ਦਾ ਵੀ 1 ਲੱਖ ਰੁਪਈਆ ਲੈਣਾ। ਜਿਹੜਾ ਇਹਨਾਂ ਨੂੰ 2 ਲੱਖ ਜੁਰਮਾਨਾ ਹੋਇਆ ਉਹ ਲੈ ਕੇ ਇਹਨਾਂ ਤੋਂ ਫਿਰ ਇਹਨਾਂ ਨੂੰ ਪ੍ਰਸ਼ਾਦਾ ਪਾਣੀ ਦੇਣਾ ਹੈ। ਹਾਂਜੀ,
ਨਿੰਦਰਾ ਤੇ ਜਬ ਸੁਪਤਨ ਚਾਹ।
ਜਦੋਂ ਇਹ ਨੀਂਦ ਲੈਣੀ ਚਾਹੁਣ, ਸੌਣਾ ਚਾਹੁਣ, ਉੱਦਾਂ ਇਹਨਾਂ ਨੂੰ ਸੌਣ ਵੀ ਨਹੀਂ ਦੇਣਾ, ਬਿਠਾ ਕੇ ਰੱਖਣਾ ਹੈ। ਜੇ ਕਹਿਣ ਵੀ ਮੈਂ ਸੌਣਾ ਹੈ, ਇਹ ਅੱਖਾਂ ਬੰਦ ਕਰਨ ਤਾਂ ਉਠਾ ਦਿਓ, ਇਹਨਾਂ ਨੂੰ ਸੌਣ ਨਹੀਂ ਦੇਣਾ। ਹਾਂਜੀ,
ਦੇਹੇ ਲੱਖ ਤੋਂ ਸੋਵਨ ਲਹਿ,
ਲੱਖ ਰੁਪਈਆ ਦੇਣਗੇ ਤੇ ਸੌਣ ਦਿਆਂਗੇ।
ਇਸ ਕੇ ਮਨ ਮਹਿ ਅਤ ਹੰਕਾਰ,
ਚੰਦੂ ਕਹਿੰਦਾ ਇਹਦੇ ਮਨ ਵਿੱਚ ਬੜਾ ਹੰਕਾਰ ਹੈ, ਇਹ ਗੁਰੂ ਅਰਜਨ ਦੇਵ ਬੜਾ ਹੰਕਾਰਿਆ ਹੋਇਆ। ਹਾਂਜੀ,
ਨਿਮਹਿ ਨਹੀਂ ਅਬ ਕਰੋ ਸੰਘਾਰ,
ਇਹ ਮੇਰੇ ਅੱਗੇ ਝੁਕਦੇ ਨਹੀਂ, ਮੇਰੇ ਅੱਗੇ ਨਿਮਦੇ ਨਹੀਂ, ਮੈਂ ਇਹਨਾਂ ਨੂੰ ਮਾਰਾਂਗਾ ਹੁਣ। ਹਾਂਜੀ,
ਇੱਕ ਬਾਤ ਕੋ ਨਿਸ਼ਚੈ ਮਾਨ,
ਇੱਕ ਗੱਲ ਤਾਂ ਪੱਕੀ ਹੈ, ਨਿਸ਼ਚੈ ਯੋਗ ਹੈ।
ਕਹਿ ਲਿਓ ਨਾਤਾ ਕਹਿ ਦਿਓ ਪ੍ਰਾਨ,
ਜਾਂ ਇਹ ਰਿਸ਼ਤਾ ਲੈਣਗੇ ਮੇਰੀ ਧੀ ਦਾ ਤੇ ਜਾਂ ਫਿਰ ਆਪਣੀ ਜਾਨ ਦੇਣਗੇ। ਮੈਂ ਇੱਕ ਕੰਮ ਕਰਾਂਗਾ, ਜਾਂ ਤਾਂ ਇਹਨਾਂ ਤੋਂ ਆਪਣੀ ਧੀ ਦਾ ਰਿਸ਼ਤਾ ਮਨਵਾਵਾਂਗਾ, ਆਪਣੀ ਬੇਟੀ ਇਹਨਾਂ ਦੇ ਘਰ ਭੇਜਾਂਗਾ, ਇਹਨਾਂ ਦੇ ਪੁੱਤਰ ਨਾਲ ਗੁਰੂ ਹਰਗੋਬਿੰਦ ਸਾਹਿਬ ਨਾਲ ਵਿਆਹ ਕਰਾਂਗਾ ਆਪਣੀ ਲੜਕੀ ਦਾ, ਅਤੇ ਜਾਂ ਫਿਰ ਮੈਂ ਇਹਨਾਂ ਦੀ ਜਾਨ ਲਵਾਂਗਾ। ਹਾਂਜੀ,
ਸੁਣ ਸਤਿਗੁਰ ਤਬ ਬਾਕ ਲਾਵੈ,
ਇਹ ਸੁਣ ਕੇ ਗੁਰੂ ਅਰਜਨ ਦੇਵ ਜੀ ਬੋਲੇ। ਹਾਂਜੀ,
ਅਬ ਤੇ ਸੁਪਤ ਨਾ ਪੀ ਨਾ ਖਾਵੈ,
ਮਹਾਰਾਜ ਕਹਿੰਦੇ ਓਏ ਚੰਦੂ ਆ ਸਾਡਾ ਬਚਨ ਵੀ ਸੁਣ ਲੈ, ਇਸ ਟਾਈਮ ਤੋਂ ਬਾਅਦ ਅਸੀਂ ਨਾ ਕੁਝ ਪੀਣਾ, ਨਾ ਕੁਝ ਖਾਣਾ, ਨਾ ਅਸੀਂ ਸੌਣਾ। ਆਖੋ ਸਤਨਾਮ ਸ੍ਰੀ, ਵੱਡੀਆਂ ਗੱਲਾਂ ਤੇ ਤੂੰ ਇਹੀ ਕਹਿ ਰਿਹਾ ਨਾ ਵੀ ਪਾਣੀ ਪੀਣ ਵਾਸਤੇ ਤਾਂ ਦਿਆਂਗਾ ਜੇ ਲੱਖ ਰੁਪਈਆ ਲਵਾਂਗਾ, ਸੌ ਰੋਟੀ ਤਾਂ ਦਿਆਂਗਾ ਜੇ ਇੱਕ ਲੱਖ ਲਵਾਂਗਾ, ਸੌਣ ਵੀ ਤਾਂ ਦਿਆਂਗਾ ਜੇ ਇੱਕ ਲੱਖ ਲਵਾਂਗਾ। ਤੂੰ ਕੀ ਲੱਖ ਲਏਗਾ, ਨਾ ਅਸੀਂ ਪੀਣਾ, ਨਾ ਅਸੀਂ ਖਾਣਾ, ਨਾ ਅਸੀਂ ਸੌਣਾ। ਹਾਂਜੀ,
ਬੈਠੇ ਰਹੇ ਏਕ ਹੀ ਥਾਨ,
ਅਸੀਂ ਜਿੱਥੇ ਬੈਠੇ ਇੱਥੇ ਬੈਠੇ ਰਹਾਂਗੇ, ਅਸੀਂ ਨਾ ਆਪਣੀਆਂ ਲੱਤਾਂ ਪੈਰ ਪਸਾਰਾਂਗੇ। ਚੌਂਕੜੇ 'ਚ ਮਹਾਰਾਜ ਦਾ ਚੌਂਕੜਾ ਬੜਾ ਅਖੰਡ ਸੀ, ਕਈ ਕਈ ਦਿਨ ਇਸ ਤਰ੍ਹਾਂ ਚੌਂਕੜੇ 'ਚ ਬੈਠੇ ਭਜਨ ਕਰੀ ਜਾਂਦੇ ਸਤਿਗੁਰੂ। ਬਾਣੀ 'ਚ ਬਚਨ ਆਉਂਦਾ ਭਾਈ ਗੁਰਦਾਸ ਜੀ ਨੇ ਲਿਖਿਆ, ਗੁਰਮੁਖ ਪਿਰਮ ਚਖਾਇਆ, ਭੁੱਖ ਨਾ ਖਾਣ ਪੀਣ ਅੰਨ ਪਾਣੀ, ਸ਼ਬਦ ਸੁਰਤ ਨੀਂਦ ਉੱਗੜੀ, ਜਾਗਦਿਆਂ ਸੁੱਖ ਰਹਿਣ ਵਿਹਾਣੀ। ਹਾਂਜੀ,
ਕਰਿਓ ਜਥਾ ਕਰਬੇ ਮਨ ਜਾਨ,
ਮਹਾਰਾਜ ਕਹਿੰਦੇ ਜਿਵੇਂ ਤੈਨੂੰ ਚੰਗਾ ਲੱਗਦਾ ਤੂੰ ਕਰ ਲੈ, ਹੁਣ ਜੋ ਤੇਰੇ ਮਨ ਚ ਆਉਂਦੀ ਕਰ ਲੈ। ਅਸੀਂ ਨਾ ਪਾਣੀ ਦੇ ਪਿਆਸੇ ਹਾਂ, ਨਾ ਰੋਟੀ ਦੇ ਭੁੱਖੇ ਹਾਂ, ਨਾ ਨੀਂਦ ਕਰਕੇ ਉਨੀਂਦਰੇ ਹਾਂ। ਹਾਂਜੀ,
ਅਪਰ ਕਠੋਰ ਸੋ ਦੁਸ਼ਟ ਬਖਾਨਾ,
ਸੋ ਚੰਦੂ ਸੜ ਗਿਆ ਤੇ ਬੜੇ ਗੁੱਸੇ 'ਚ ਆ ਗਿਆ, ਆਪਣੇ ਨੌਕਰਾਂ ਨੂੰ, ਸਿਪਾਹੀਆਂ ਨੂੰ, ਜਲਾਦਾਂ ਨੂੰ ਹੁਕਮ ਦਿੱਤਾ,
ਕਰੇ ਸਿਪਾਹੀ ਗਨ ਸਵਧਾਨਾ,
ਸਾਰੇ ਸਿਪਾਹੀਆਂ ਨੂੰ ਸਾਵਧਾਨ ਕਰਕੇ ਕਹਿਣ ਲੱਗਾ,
ਖਰੇ ਰਹੋ ਰਾਖੋ ਤਕਰਾਈ,
ਕਹਿੰਦਾ ਤਗੜੇ ਰਹੋ, ਪਹਿਰਾ ਦਿਓ ਆਲੇ ਦੁਆਲੇ, ਸਖਤ ਪਹਿਰਾ ਦਿਓ। ਹਾਂਜੀ,
ਨਾਹੇ ਨਾ ਖਾ ਪੀ ਸਪਤਾਈ,
ਨਾ ਖਾਣਾ, ਨਾ ਇਹਨਾਂ ਨੂੰ ਪੀਣ ਦੇਣਾ, ਨਾ ਇਹਨਾਂ ਨੂੰ ਸੌਣ ਦੇਣਾ, ਨਾ ਤਾਂ ਇਹ ਲੰਮੇ ਪੈ ਸਕਣ, ਨਾ ਇਹਨਾਂ ਦੀ ਅੱਖ ਲੱਗੇ, ਨਾ ਇਹਨਾਂ ਨੂੰ ਖਾਣ ਨੂੰ ਦਿਓ, ਨਾ ਪੀਣ ਨੂੰ ਦਿਓ। ਹਾਂਜੀ,
ਪਾਂਚੋ ਸਿੱਖਨ ਪੌਰ ਮਝਾਰ,
ਭਾਈ ਬਿਧੀ ਚੰਦ ਜੀ, ਭਾਈ ਜੇਠਾ ਜੀ, ਭਾਈ ਪੁਰਾਣਾ ਜੀ, ਭਾਈ ਪੈੜਾ ਜੀ, ਭਾਈ ਲੰਘਾ ਜੀ, ਇਹਨਾਂ ਪੰਜਾਂ ਗੁਰਮੁਖ ਸਿੱਖਾਂ ਨੂੰ
ਕੈਦ ਕਰੋ ਰਸ ਰਿਨ ਕੋ ਡਾਰ,
ਜੇ ਰੱਸੇ ਪਾ ਕੇ ਬੰਨ ਦਿਓ, ਇਹਨਾਂ ਨੂੰ ਕੈਦ ਕਰਦੇ ਹੁਕਮ ਦਿੱਤਾ ਚੰਦੂ ਨੇ,
ਇਸ ਕੇ ਪਾਸ ਨਾ ਆਵਣ ਦੀਜੋ,
ਇਹ ਜਿਹੜੇ ਸਿੱਖ ਨੇ ਇਹਨਾਂ ਨੂੰ ਉੱਥੇ ਡਿਊਟੀ 'ਚ ਬੰਦ ਕਰ ਦਿਓ, ਰੱਸੇ ਪਾ ਕੇ ਬੰਨ ਦਿਓ, ਅਤੇ ਇਹਨਾਂ ਸਿੱਖਾਂ ਨੂੰ ਆਪਣੇ ਗੁਰੂ ਦੇ ਕੋਲ ਆਉਣ ਜਾਣ ਨਹੀਂ ਦੇਣਾ।
ਬਾਤ ਬਖਾਨ ਹੈ ਕੋਈ ਨਾ ਬੀਜੋ,
ਅਤੇ ਕੋਈ ਦੂਜਾ ਬੰਦਾ ਇਹਨਾਂ ਗੱਲ ਵੀ ਨਾ ਕਰੇ, ਕਿਸੇ ਨਾਲ ਗੱਲ ਨਹੀਂ ਕਰਨ ਦੇਣੀ, ਪੂਰੀ ਚੌਕਸੀ ਰੱਖਣੀ ਹੈ, ਨਿਗਰਾਨੀ ਰੱਖਣੀ ਹੈ।
ਰੱਖੋ ਏਕਾਕੀ ਇਹ ਬਿਠਾਈ,
ਇਕੱਲਿਆਂ ਨੂੰ ਇੱਥੇ ਬਿਠਾ ਕੇ ਰੱਖੋ, ਮੈਂ ਦੇਖਾਂਗਾ ਕਿੰਨਾ ਚਿਰ ਪਾਣੀ ਨਹੀਂ ਮੰਗਦਾ। ਗਰਮੀ ਬੜੀ ਸੀ, ਚੰਦੂ ਨੂੰ ਇਹ ਸੀ ਵੀ ਗੁਰੂ ਅਰਜਨ ਦੇਵ ਜੀ ਘੰਟੇ ਕੁ ਬਾਅਦ ਪਾਣੀ ਮੰਗਣਗੇ, ਪਿਆਸ ਨਾਲ ਬੁੱਲ ਸੁੱਕਣਗੇ, ਹਾਏ ਹਾਏ ਕਰਨਗੇ, ਇਹ ਮੇਰੇ ਤੋਂ ਰੋਟੀ ਮੰਗਣਗੇ, ਮੈਂ ਇਹਨਾਂ ਨੂੰ ਪੈਸੇ ਲੈ ਕੇ ਜਿਹੜੇ 2 ਲੱਖ ਜੁਰਮਾਨਾ ਹੈ ਫਿਰ ਪਾਣੀ ਪਿਆਵਾਂਗਾ, ਫਿਰ ਰੋਟੀ ਦਿਆਂਗਾ। ਹਾਂਜੀ,
ਖਰੋ ਰਹੇ ਇੱਕ ਨਰ ਇਸ ਥਾਏ,
ਪਹਿਰਾ ਦਿਓ ਇਹਦੇ ਉੱਤੇ ਖੜ ਕੇ, ਹਰ ਵੇਲੇ ਕੋਲ ਇੱਕ ਤਲਵਾਰ ਨੰਗੀ ਲੈ ਕੇ ਖੜਾ ਰਵੇ ਪਹਿਰੇਦਾਰ। ਹਾਂਜੀ,
ਉੱਠਣੇ ਦੇਹੋ ਨਾ ਪੌੜਨ ਦੇਹੋ,
ਨਾ ਇਹਨਾਂ ਨੂੰ ਉੱਠਣ ਦਿਓ ਤੇ ਨਾ ਬਹਿਣ ਦੇ ਲੰਮਾ ਪੈਣ ਦਿਓ। ਹਾਂਜੀ,
ਬੋਲਣ ਦੇਹੋ ਨਾ ਦੇਖੋ ਇਹੋ,
ਨਾ ਕਿਸੇ ਨਾਲ ਬੋਲਣ ਦਿਓ ਨਾ ਕਿਸੇ ਪਾਸੇ ਝਾਕ ਸਕਣ, ਵਾ ਇੱਥੇ ਹੀ ਬੈਠੇ ਰਹਿਣ। ਹਾਂਜੀ,
ਇਮ ਕਹਿ ਸਦਨ ਬਰਿਓ ਨਿਜ ਜਾਏ,
ਏਦਾਂ ਕਹਿ ਕੇ ਦੁਸ਼ਟ ਪਾਪੀ ਚੰਦੂ ਆਪਣੇ ਘਰ ਬਣ ਗਿਆ।
ਮਹਾ ਦੁਸ਼ਟ ਬੜ ਖੋਟ ਖੋਟ ਉਪਾਏ,
ਬੜਾ ਦੁਸ਼ਟ ਸੀਗਾ ਖੋਟੀ ਬਿਰਤੀ ਵਾਲਾ, ਉਸੇ ਤਰ੍ਹਾਂ ਹੀ ਕਰੀ ਜਾਂਦਾ, ਗੁਰੂ ਸਾਹਿਬ ਤੇ ਤਸੀਹੇ ਦੇਣੇ ਚਾਹੁੰਦਾ।
ਸੋ ਦਿਨ ਬੀਤ ਗਇਓ ਨਿਸ ਬੀਤੇ,
ਉਹ ਦਿਨ ਵੀ ਬੀਤ ਗਿਆ ਤੇ ਉਹ ਰਾਤ ਵੀ ਬੀਤ ਗਈ।
ਖਾਣ ਪਾਣ ਬਿਨ ਸਤਿਗੁਰ ਰੀਤੇ,
ਖਾਣ ਪਾਣ ਤੋਂ ਬਿਨਾਂ ਦੋ ਰਾਤਾਂ ਲੰਘ ਗਈਆਂ। ਪਹਿਲੀ ਰਾਤ ਗੁਰੂ ਸਾਹਿਬ ਆਏ ਸੀਗੇ ਚੰਦੂ ਦੇ ਘਰ, ਰਹੇ ਸਾਰੀ ਰਾਤ, ਅਗਲੇ ਦਿਨ ਵੀ ਕੁਝ ਨਾ ਖਾਧਾ ਪੀਤਾ, ਰਾਤ ਅਗਲੀ ਵੀ ਨਹੀਂ ਖਾਧਾ ਪੀਤਾ, ਪਾਣੀ ਤੋਂ ਪਿਆਸ ਤੋਂ ਪ੍ਰਸ਼ਾਦੇ ਤੋਂ ਬਿਨਾਂ ਭੁੱਖੇ ਪਿਆਸੇ। ਧੰਨ ਗੁਰੂ ਅਰਜਨ ਦੇਵ ਜੀ, ਸਾਧ ਸੰਗਤ ਜੀ, ਕਈ ਲੋਕ ਪੁੱਛਦੇ ਨੇ ਵੀ ਮਿੱਠੇ ਪਾਣੀ ਦੀਆਂ ਛਬੀਲਾਂ ਗੁਰਪੁਰਬ 'ਤੇ ਕਿਉਂ ਲਾਉਂਦੇ ਹੋ? ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਪੁਰਬ 'ਤੇ ਸਾਧ ਸੰਗਤ ਜੀ ਇਹ ਛਬੀਲਾਂ ਜਿਹੜੀਆਂ ਲੱਗੀਆਂ ਨੇ, ਇਹਨਾਂ ਵਾਸਤੇ ਸੱਚੇ ਪਾਤਸ਼ਾਹ 5 ਦਿਨ ਪਿਆਸੇ ਰਹੇ ਹੈ। 5 ਦਿਨ ਪਾਣੀ ਨਹੀਂ ਪੀਤਾ, 5 ਦਿਨ ਰੋਟੀ ਨਹੀਂ ਖਾਧੀ, ਨਾ ਹੀ ਸਤਿਗੁਰਾਂ ਨੇ ਆਰਾਮ ਕੀਤਾ, ਚੌਂਕੜੇ 'ਚ ਬੈਠੇ ਰਹੇ। ਹਾਂਜੀ,
ਸਿੱਖਨ ਮਹਿ ਰੌਰਾ ਪਰ ਗਈ,
ਬਾਹਰ ਲਾਹੌਰ ਸ਼ਹਿਰ 'ਚ ਰੌਲਾ ਪੈ ਗਿਆ, ਹਾਹਾਕਾਰ ਮੱਚ ਗਈ। ਕੋਈ ਹਜ਼ਾਰਾਂ ਦੀ ਤਾਦਾਦ 'ਚ ਸਿੱਖ ਸੀਗੇ ਲਾਹੌਰ ਸ਼ਹਿਰ ਵਿੱਚ, ਗਲੀ ਗਲੀ 'ਚ ਹਿੰਦੂ ਮੁਸਲਮਾਨ ਗੁਰੂ ਦੇ ਪਿਆਰੇ ਸਭ ਹਾਹਾਕਾਰ ਕਰਦੇ ਹਨ।
ਗੁਰ ਕਿਤ ਗਏ ਨਾ ਸੁੱਤ ਕੋ ਪਈਓ,
ਕਹਿੰਦੇ ਗੁਰੂ ਅਰਜਨ ਦੇਵ ਜੀ ਲਾਹੌਰ ਆਏ ਸੀ, ਬਾਦਸ਼ਾਹ ਦੀ ਕਚਹਿਰੀ ਵੱਲ ਜਾਂਦੇ ਵੇਖੇ ਸੀ, ਪਰ 25 ਮਈ ਦੀ ਸ਼ਾਮ ਤੋਂ ਬਾਅਦ ਕਿੱਧਰ ਚਲੇ ਗਏ ਇਹਦੀ ਕੋਈ ਖਬਰ ਨਹੀਂ। ਕਿੱਧਰ ਚਲੇ ਗਏ ਗੁਰੂ ਸਾਹਿਬ ਜੀ, ਪਤਾ ਤਾਂ ਕਰੋ। ਸਾਰੇ ਪਾਸੇ ਸਿੱਖ ਲੱਭਦੇ ਫਿਰਦੇ ਹਨ,
ਨਗਰ ਵਿਖੇ ਫਿਰ ਹੇਰਾ,
ਸਿੱਖ ਗੁਰਦੁਆਰਿਆਂ ਵਿੱਚ, ਧਰਮਸ਼ਾਲਾ ਵਿੱਚ, ਸਿੱਖਾਂ ਦੇ ਘਰਾਂ ਵਿੱਚ ਇੱਧਰ ਉੱਧਰ ਫਿਰਦੇ ਹਨ।
ਵਿਖੇ ਧਰਮਸ਼ਾਲਾ ਘਨੇਰਾ,
ਜਿੰਨੀਆਂ ਧਰਮਸ਼ਾਲਾ ਹਨ, ਜਿੰਨੇ ਗੁਰਦੁਆਰੇ ਨੇ ਲਾਹੌਰ ਸ਼ਹਿਰ ਵਿੱਚ, ਉਹਨਾਂ ਵਿੱਚ ਜਾ ਕੇ ਪਤਾ ਕੀਤਾ ਹੈ।
ਸਿੱਖਣ ਕੇ ਘਰ ਸਿੱਖ ਫਿਰੰਤੇ,
ਸਿੱਖਾਂ ਦੇ ਘਰ ਸਿੱਖ ਫਿਰਦੇ ਨੇ। ਸਿੱਖਾਂ ਨੂੰ ਪੁੱਛਦੇ, ਭਾਈ ਤੇਰੇ ਘਰ ਗੁਰੂ ਸਾਹਿਬ ਤਾਂ ਨਹੀਂ ਆਏ? ਉਹ ਕਹਿੰਦਾ, ਮੈਂ ਤਾਂ ਆਪ ਲੱਭਦਾ ਫਿਰਦਾ, ਤੁਹਾਡੇ ਘਰ ਤਾਂ ਨਹੀਂ ਆਏ। ਵਿਚਾਰੇ ਸਿੱਖ ਵਿਆਕਲ ਹੋਏ ਹੋਏ, ਨਾ ਸਿੱਖਾਂ ਨੂੰ ਰੋਟੀ ਚੰਗੀ ਲੱਗਦੀ ਹੈ, ਨਾ ਪਾਣੀ ਚੰਗਾ ਲੱਗਦਾ ਹੈ। ਸਿੱਖ ਆਪਣੇ ਗੁਰਦੇਵ ਨੂੰ ਲੱਭਦੇ ਫਿਰਦੇ ਹਨ।
ਕਿਤ ਸਤਿਗੁਰ ਉਤਰੇ ਗੁਣਵੰਤੇ,
ਮੇਰੇ ਸਤਿਗੁਰੂ ਕਿੱਥੇ ਉਤਰੇ, ਰਾਤ ਕਿੱਥੇ ਰਹੇ ਹਨ, 2 ਰਾਤਾਂ ਹੋ ਗਈਆਂ, ਕਿੱਥੇ ਚਲੇ ਗਏ ਹਨ, ਕਿਹੜੇ ਸਿੱਖ ਦੇ ਘਰ ਹਨ?
ਗਏ ਸ਼ਾਹੋ ਟਿਗ ਬੋਹਰ ਨਾ ਆਏ,
ਇਹ ਸਾਰਿਆਂ ਨੂੰ ਪਤਾ ਹੈ ਕਿ ਬਾਦਸ਼ਾਹ ਦੇ ਕੋਲ ਗਏ ਸੀ, ਮੁੜ ਕੇ ਆਏ ਨਹੀਂ ਕਚਹਿਰੀ ਵਿੱਚੋਂ।
ਕਿਦੋਂ ਸੁਧਾਸਰ ਕੋ ਗਮਨ ਆਏ,
ਕਿਤੇ ਰਾਤੋ ਰਾਤ ਅੰਮ੍ਰਿਤਸਰ ਤਾਂ ਨਹੀਂ ਵਾਪਸ ਚਲੇ ਗਏ? ਹਾਂਜੀ,
ਫਿਰਤ ਫਿਰਤ ਸਰਕਾਰੀ ਲੋਕ,
ਲੱਭਦੇ ਲੱਭਦੇ ਸਿੱਖ ਵਿਚਾਰੇ ਵਿਆਕੁਲ ਹੋਏ ਨੇ, ਅਤੇ ਸਰਕਾਰੀ ਬੰਦਿਆਂ ਨੂੰ ਮਿਲੇ ਨੇ। ਜਿਹੜੇ ਸਰਕਾਰੀ ਬੰਦੇ ਹੁੰਦੇ ਨੇ, ਆਫਿਸਰ ਹੁੰਦੇ ਨੇ, ਜਿਹੜੇ ਕਚਹਿਰੀ ਦੇ ਵਿੱਚ ਰਹਿੰਦੇ ਨੇ, ਸਰਕਾਰੀ ਡਿਊਟੀ ਕਰਦੇ ਨੇ, ਪੁਲਿਸ ਵਾਲੇ ਨੇ ਜਾਂ ਹੋਰ ਨੇ, ਉਹਨਾਂ ਨੂੰ ਸਿੱਖ ਮਿਲੇ ਹਨ ਜਾ ਕੇ। ਹਾਂਜੀ,
ਬੂਜਨ ਕੀਨੇ ਸੋ ਅਵ ਲੋਕ,
ਸਰਕਾਰੀ ਬੰਦਿਆਂ ਨੂੰ, ਕਚਹਿਰੀ ਦੇ ਬੰਦਿਆਂ ਨੂੰ ਸਿੱਖਾਂ ਨੇ ਪੁੱਛਿਆ ਹੈ।
ਤਿੰਨ ਤੇ ਸੁੱਧ ਗਨ ਸਿੱਖਣ ਪਾਏ,
ਕਿਸੇ ਸਰਕਾਰੀ ਬੰਦੇ ਤੋਂ ਖਬਰ ਮਿਲੀ ਹੈ, ਸਿੱਖਾਂ ਨੂੰ ਪਤਾ ਲੱਗਾ ਹੈ।
ਚੰਦੂ ਕੇ ਨਰ ਸੰਗ ਸਿਧਾਏ,
ਕਿਸੇ ਸਰਕਾਰੀ ਬੰਦੇ ਨੇ, ਪੁਲਿਸ ਵਾਲੇ ਨੇ ਜਾਂ ਕਿਸੇ ਹੋਰ ਬੰਦੇ ਨੇ ਦੱਸਿਆ ਕਿ ਤੁਹਾਡੇ ਗੁਰੂ ਕਚਹਿਰੀ ਦੇ ਵਿੱਚੋਂ ਬਾਹਰ ਨਿਕਲਦੇ ਸੀ, ਵੇਖੇ ਸੀ, ਸ਼ਾਮ ਦਾ ਟਾਈਮ ਸੀ, ਹਨੇਰਾ ਪੈ ਗਿਆ ਸੀ, ਰਾਤ ਦੇ ਕੋਈ 8 ਵਜੇ ਸਨ। ਗੁਰੂ ਅਰਜਨ ਦੇਵ ਜੀ ਚੰਦੂ ਦੇ ਬੰਦੇ ਉਹਨਾਂ ਨੂੰ ਲਈ ਜਾਂਦੇ ਸੀ, ਚੰਦੂ ਦੇ ਬੰਦਿਆਂ ਨੇ ਗੁਰੂ ਅਰਜਨ ਦੇਵ ਜੀ ਨੂੰ ਘੇਰਿਆ ਹੋਇਆ ਸੀ। ਆਲੇ ਦੁਆਲੇ ਪਾਲਕੀ ਦੇ ਉਹ ਬੰਦੇ ਸਨ। ਗੁਰੂ ਅਰਜਨ ਦੇਵ ਜੀ ਦੀ ਪਾਲਕੀ ਚੰਦੂ ਆਪਣੇ ਘਰ ਲੈ ਗਿਆ ਸੀ।
ਤਿਸ ਕੇ ਸਦਨ ਪ੍ਰਵੇਸ਼ਤ ਹੇਰੇ,
ਸਾਰੇ ਸਰਕਾਰੀ ਅਫਸਰ ਦੱਸਦੇ ਨੇ ਵੀ ਸ਼ਹਿਰ ਦੇ ਵਿੱਚ ਗੁਰੂ ਅਰਜਨ ਦੇਵ ਜੀ ਨੂੰ ਚੰਦੂ ਦੇ ਬੰਦੇ ਕਚਹਿਰੀ 'ਚੋਂ ਲੈ ਗਏ ਸੀ ਅਤੇ ਅਖੀਰਲਾ ਟਾਈਮ ਉਹਨਾਂ ਨੂੰ ਚੰਦੂ ਦੇ ਘਰ ਵੜਦਿਆਂ ਵੇਖਿਆ ਸੀ। ਹਾਂਜੀ,
ਤਿਮਰ ਭਏ ਪਹੁੰਚੇ ਤੇ ਸਵੇਰੇ,
ਹਨੇਰਾ ਹੋ ਗਿਆ ਸੀਗਾ ਜਦੋਂ ਚੰਦੂ ਦੇ ਘਰ ਗਏ ਸੀ, ਮੁੜ ਕੇ ਨਹੀਂ ਪਤਾ ਉਹ ਕਿੱਥੇ ਹਨ। ਹਾਂਜੀ,
ਪ੍ਰੇਮੀ ਸਿੱਖ ਤਹਾਂ ਕੋ ਗਏ,
ਪ੍ਰੇਮੀ ਸਿੱਖ ਵਿਚਾਰੇ ਸੁਣ ਕੇ ਚੰਦੂ ਦੇ ਘਰ ਵੱਲ ਗਏ ਵੀ ਚਲੋ ਉੱਥੇ ਦੇਖੀਏ ਗੁਰੂ ਸਾਹਿਬ ਜੀ ਨੂੰ। ਹਾਂਜੀ,
ਦੇਖ ਵਾਰ ਬਲੋਕਤ ਭਏ,
ਅੱਗੇ ਜਾ ਕੇ ਕੀ ਦੇਖਿਆ, ਚੰਦੂ ਦੇ ਘਰ ਦੇ ਡਿਉਢੀ ਦੇ ਵੱਡੇ ਦਰਵਾਜ਼ੇ ਬੰਦ ਹਨ। ਹਾਂਜੀ,
ਅੰਤਰ ਸਿੱਖ ਪਠਤ ਇੱਕ ਬਾਣੀ,
ਅੰਦਰ ਡਿਉਢੀ ਦੇ ਵਿੱਚ ਸਿੱਖ ਬੰਦ ਕੀਤੇ, ਭਾਈ ਬਿਧੀ ਚੰਦ, ਭਾਈ ਜੇਠਾ ਜੀ, ਭਾਈ ਲੰਗਾਹ ਜੀ, ਭਾਈ ਪੈੜਾ ਜੀ, ਭਾਈ ਪੁਰਾਣਾ ਜੀ, ਉਹਨਾਂ 'ਚੋਂ ਇੱਕ ਸਿੱਖ ਬਾਣੀ ਪੜ੍ਹ ਰਿਹਾ ਸੀ, ਦੂਜੇ ਸੁਣ ਰਹੇ ਸੀ। ਹਾਂਜੀ,
ਗੁਰ ਇਹਠਾਂ ਹੈ ਤਬ ਸੁਧ ਜਾਨੀ,
ਹੁਣ ਬਾਹਰਲੇ ਸਿੱਖਾਂ ਨੂੰ ਪਤਾ ਲੱਗ ਗਿਆ ਵੀ ਅੰਦਰ ਗੁਰੂ ਸਾਹਿਬ ਹਨ, ਕਿਉਂਕਿ ਗੁਰੂ ਸਾਹਿਬ ਦੀ ਬਾਣੀ ਜੋ ਅੰਦਰ ਪੜ੍ਹੀ ਜਾ ਰਹੀ ਹੈ ਤਾਂ ਮਤਲਬ ਗੁਰੂ ਸਾਹਿਬ ਅੰਦਰ ਹੀ ਹਨ। ਹਾਂਜੀ,
ਝਿਰਕਣ ਕਰਹਿ ਸਿਪਾਹੀ ਤੌਣ,
ਉਹ ਜਿਹੜੇ ਸਿੱਖ ਵਿਚਾਰੇ ਲਾਹੌਰ ਸ਼ਹਿਰ ਦੇ ਗਲੀ 'ਚ ਆ ਕੇ ਖਲੋਤੇ, ਸਿਪਾਹੀਆਂ ਨੇ ਝਿੜਕਿਆ ਉਹਨਾਂ ਨੂੰ ਵੀ ਤੁਸੀਂ ਜਾਓ ਇੱਥੋਂ, ਇੱਥੇ ਹੀ ਕਰ ਦਿਓ, ਪਰੇ ਜਾਓ। ਉਹਨਾਂ ਸਿੱਖਾਂ ਨੂੰ ਡੰਡੇ ਦਿਖਾਏ, ਵਿਚਾਰਿਆਂ ਨੂੰ ਭਜਾ ਦਿੱਤਾ। ਹਾਂਜੀ,
ਕਿਆ ਤੂੰ ਬਕਹਿ ਬੈਠ ਧਰਮਾਨ,
ਜਿਹੜਾ ਅੰਦਰ ਸਿੱਖ ਬਾਣੀ ਪੜ੍ਹਦਾ ਸੀ ਉਹਨੂੰ ਵੀ ਕਿਹਾ ਕਿ ਤੂੰ ਬਕੀ ਜਾਂਦਾ, ਚੁੱਪ ਕਰਕੇ ਨਹੀਂ ਬਹਿੰਦਾ, ਤੂੰ ਉੱਚਾ ਉੱਚਾ ਪਾਠ ਕਰਦਾ, ਬੰਦ ਕਰ। ਸਿੱਖ ਨੂੰ ਬਾਣੀ ਪੜ੍ਹਨ ਤੋਂ ਰੋਕਦੇ ਹਨ।
ਬਹਿਰ ਖੜੇ ਪਿਖ ਦੀਏ ਹਟਾਈ,
ਜਿਹੜੇ ਬਾਹਰ ਖੜੇ ਸੀ ਸਿੱਖ ਉਹਨਾਂ ਨੂੰ ਬਾਹਰ ਦੌੜਾ ਦਿੱਤਾ, ਡੰਡੇ ਵਿਖਾ ਕੇ ਮਾਰ ਕੇ ਭਜਾ ਦਿੱਤਾ, ਹਟਾ ਦਿੱਤਾ। ਜਿਹੜਾ ਅੰਦਰ ਬਾਣੀ ਪੜ੍ਹ ਰਹੇ ਸੀ ਉਹਨਾਂ ਨੂੰ ਬਾਣੀ ਪੜ੍ਹਨ ਤੋਂ ਵੀ ਰੋਕਦੇ ਨੇ। ਹਾਂਜੀ,
ਖੜੇ ਨਾ ਹੋਵੋ ਜਾਹੋ ਨਿਜ ਥਾਈ,
ਬਾਹਰਦਿਆਂ ਨੂੰ ਕਹਿੰਦੇ ਵੀ ਖੜੇ ਨਾ ਹੋਵੋ, ਇੱਥੋਂ ਜਾਓ, ਆਪਣੇ ਘਰ ਜਾਓ, ਇੱਥੇ ਕੀ ਕਰਦੇ ਹੋ ਤੁਸੀਂ? ਉਹ ਕਹਿੰਦੇ ਸਾਡੇ ਗੁਰੂ ਜੀ ਨੇ ਇੱਥੇ, ਉਹ ਕਹਿੰਦੇ ਇੱਥੇ ਕੋਈ ਨਹੀਂ ਤੁਹਾਡੇ ਗੁਰੂ ਇੱਥੇ, ਪਤਾ ਨਹੀਂ ਕਿੱਥੇ ਨੇ। ਉਹ ਵਿਚਾਰੇ ਸਿੱਖਾਂ ਨੂੰ ਉੱਥੇ ਨੇੜੇ ਨਹੀਂ ਲੱਗਣ ਦਿੰਦੇ। ਜਿਹੜੇ ਅੰਦਰ ਬਾਣੀ ਪੜ੍ਹਦੇ ਉਹਨਾਂ ਨੂੰ ਬਾਣੀ ਵੀ ਉੱਚੀ ਪੜ੍ਹਨ ਤੋਂ ਰੋਕਦੇ ਨੇ। ਹਾਂਜੀ,
ਡਰੈ ਦੁਸ਼ਟ ਤੇ ਡਰ ਕਰ ਗਏ,
ਲਾਹੌਰ ਦੇ ਸਿੱਖ ਵਿਚਾਰੇ ਚੰਦੂ ਤੋਂ ਡਰਦੇ ਮਾਰੇ ਪਿੱਛੇ ਹਟ ਗਏ।
ਸੁਧ ਆਪਸ ਮਹਿ ਕਰਤੇ ਭਏ,
ਇੱਕ ਦੂਜੀ ਨੂੰ ਖਬਰ ਦਿੱਤੀ ਸਿੱਖਾਂ ਨੇ ਬਈ ਇਸ ਤਰ੍ਹਾਂ ਦੀ ਗੜਬੜ ਹੋ ਗਈ ਹੈ, ਗੁਰੂ ਮਹਾਰਾਜ ਤਾਂ ਚੰਦੂ ਦੇ ਚੁੰਗਲ 'ਚ ਫਸ ਗਏ ਨੇ, ਚੰਗਲ 'ਚ ਪਾਪੀ ਗੁਰੂ ਸਾਹਿਬ ਨੂੰ ਆਪਣੇ ਘਰ ਲੈ ਗਿਆ ਅਤੇ ਸਿੱਖਾਂ ਨੂੰ ਵੀ ਨਾਲ ਕੈਦ ਕੀਤਾ ਹੋਇਆ, ਗੁਰੂ ਜੀ ਨੂੰ ਵੀ ਅੰਦਰ ਕੈਦ ਕੀਤਾ ਹੋਇਆ।
ਬਹੁਤ ਬਸੂਰਤ ਚਲਹਿ ਨਾ ਚਾਰਾ,
ਵਿਚਾਰੇ ਗਰੀਬ ਲਾਹੌਰ ਦੇ ਸਿੱਖ ਬੜੇ ਬਸੂਰ ਦੇ ਝੂਰ ਦੇ ਦੁਖੀ ਹੁੰਦੇ ਨੇ, ਪਰ ਉਹਨਾਂ ਗਰੀਬਾਂ ਸਿੱਖਾਂ ਦਾ ਕੋਈ ਚਾਰਾ ਨਹੀਂ ਚੱਲਦਾ। ਹਾਂਜੀ,
ਭੈ ਤੇ ਕਰਹਿ ਨਾ ਊਚ ਉਚਾਰਾ,
ਡਰਦੇ ਮਾਰੇ ਉੱਚੇ ਬੋਲਦੇ ਵੀ ਨਹੀਂ, ਕੁਸਕਦੇ ਵੀ ਨਹੀਂ, ਕੀ ਕਰੀਏ। ਉਹਨਾਂ ਦਿਨਾਂ ਵਿੱਚ ਸਾਧ ਸੰਗਤ ਜੀ ਕੋਈ ਕਿਸੇ ਦੀ ਅਪੀਲ ਦਲੀਲ ਸੁਣਦਾ ਹੀ ਨਹੀਂ ਸੀ, ਤੋ ਡਰਦੇ ਮਾਰੇ ਉੱਚਾ ਨਹੀਂ ਬੋਲਦੇ, ਆਪਸ ਵਿੱਚ ਗੱਲਾਂ ਕਰਦੇ, ਕੰਮ ਬੜਾ ਖਰਾਬ ਹੋ ਗਿਆ। ਪਾਪੀ ਚੰਦੂ ਗੁਰੂ ਸਾਹਿਬ ਨੂੰ ਆਪਣੀ ਹਵੇਲੀ 'ਚ ਕੈਦ ਕਰ ਬੈਠਾ ਹੈ।
ਹੁਣ ਚੰਦੂ ਗਮਨਿਓ ਗੁਰ ਤੀਰ,
ਸੋ ਫਿਰ ਚੰਦੂ ਗੁਰੂ ਸਾਹਿਬ ਦੇ ਕੋਲ ਆਇਆ ਤੀਜੇ ਦਿਨ।
ਨਿਠੁਰ ਸੁਨਾਏ ਕਰਿਓ ਚਹਿ ਪੀਰ,
ਮਹਾਰਾਜ ਨੂੰ ਡਰਾਉਣਾ ਚਾਹੁੰਦਾ ਹੈ।
ਅਬ ਵੀ ਮਾਨ ਸੁਤਾ ਕੋ ਨਾਤਾ,
ਕਹਿਣ ਲੱਗਾ ਅਜੇ ਵੀ ਮੌਕਾ ਮੇਰੀ ਧੀ ਦਾ ਰਿਸ਼ਤਾ ਲੈ ਲਓ,
ਨਾਹੇ ਤਾਂ ਪ੍ਰਾਣ ਹੋਏਗੇ ਘਾਤਾ,
ਨਹੀਂ ਤਾਂ ਤੁਹਾਡੀ ਜਾਨ ਖਤਰੇ 'ਚ ਹੈ, ਮੈਂ ਤੁਹਾਨੂੰ ਜਾਨ ਤੋਂ ਮਾਰ ਦੇਣਾ। ਹੁਣ
ਜੀਵਤ ਨਹਿ ਤਿਆਗੋ ਅਬ ਤੋਹੀ,
ਮੈਂ ਤੁਹਾਨੂੰ ਜਿਉਂਦਿਆਂ ਨਹੀਂ ਛੱਡਾਂਗਾ। ਹੁਣ
ਬਹੁਤ ਦਿਨ ਕੀ ਚਿੰਤਾ ਲੱਗ ਮੋਹੀ,
ਮੈਨੂੰ ਬੜੇ ਦਿਨਾਂ ਦੀ ਚਿੰਤਾ ਪਈ ਹੋਈ ਹੈ, ਮੈਂ ਬੜੇ ਦਿਨਾਂ ਤੋਂ ਚਿੰਤਤ ਹਾਂ। ਹਾਂਜੀ,
ਦਿਓ ਕਸ਼ਟ ਪਤ ਸਭ ਮੈਂ ਖੋਈ,
ਮੈਨੂੰ ਤੁਸੀਂ ਮੇਰੀ ਤੜਕੀ ਦਾ ਰਿਸ਼ਤਾ ਛੱਡ ਕੇ ਬੜਾ ਭਾਰੀ ਕਸ਼ਟ ਦਿੱਤਾ, ਮੇਰੀ ਨੱਕ ਵੜ ਦਿੱਤੀ ਹੈ।
ਅਬਲੋ ਤਰਾਸ ਭਇਓ ਨਹਿ ਕੋਈ,
ਔਰ ਅਜੇ ਤੱਕ ਤੁਹਾਨੂੰ ਕੋਈ ਡਰ ਵੀ ਨਹੀਂ ਹੋਇਆ।
ਅਨਹੋ ਅਗਨਿਤ ਪਾਵਹੋ ਨੀਰ,
ਆਪਣੇ ਬੰਦਿਆਂ ਨੂੰ ਕਹਿਣ ਲੱਗਾ ਲਿਆਓ ਅੱਗ ਬਾਲੋ, ਪਾਣੀ ਦਿੱਤਾ ਕਰੋ,
ਬੀਚ ਬਿਠਾਵੋ ਤਪ ਹੈ ਸਰੀਰ।
ਔਰ ਦੇਗ ਦੇ ਵਿੱਚ ਤੱਤੀ ਦੇ ਜਿਹਨਾਂ ਨੂੰ ਬਿਠਾਓ, ਜਦੋਂ ਗਰਮ ਪਾਣੀ ਸਰੀਰ ਨੂੰ ਸਾੜੇਗਾ ਫਿਰ ਇਹ ਮੰਨ ਜਾਣਗੇ ਵੀ ਮੇਰੀ ਲੜਕੀ ਦਾ ਰਿਸ਼ਤਾ ਲੈ ਲੈਣਗੇ। ਸੋ ਆਉਣ ਸਾਧ ਸੰਗਤ ਜੀ ਤਸੀਹਾਂ ਦਾ ਦੌਰ ਸ਼ੁਰੂ ਹੋਇਆ। ਪਾਪੀ ਚੰਦੂ ਨੇ ਵੱਡੀ ਸਾਰੀ ਦੇਗ ਦੇ ਵਿੱਚ ਪਾਣੀ ਭਰ ਕੇ ਥੱਲੇ ਬਾਲਣ ਬਾਲ ਕੇ ਅੱਗ ਬਾਲ ਕੇ ਗੁਰੂ ਸਾਹਿਬ ਦੇ ਲਈ ਪਾਣੀ ਗਰਮ ਕਰ ਲਿਆ। ਉਸ ਗਰਮ ਪਾਣੀ ਦੇ ਵਿੱਚ ਗੁਰੂ ਮਹਾਰਾਜ ਨੂੰ ਬਿਠਾਇਆ ਗਿਆ। ਸੱਚੇ ਪਾਤਸ਼ਾਹ ਦਾ ਸਰੀਰ ਛਾਲੇ ਛਾਲੇ ਹੋ ਗਿਆ, ਪਰ ਸਤਿਗੁਰੂ ਜੀ ਤੇਰਾ ਕੀਆ ਮਿੱਠਾ ਲਾਗੇ ਪਾਣਾ ਮੰਨਦੇ ਹੋਏ ਇਹ ਸਿਤਮ ਵੀ ਸਹਿ ਗਏ। ਇਸ ਤੋਂ ਅਗਲੇ ਦਿਨ ਚੰਦੂ ਨੇ ਫਿਰ ਦੂਜਾ ਜ਼ੁਲਮ ਢਾਇਆ, ਤੱਤਾ ਰੇਤਾ ਮਹਾਰਾਜ ਦੇ ਸਰੀਰ 'ਤੇ ਪਾਇਆ, ਫਿਰ ਵੀ ਉਸ ਨੂੰ ਸਬਰ ਨਹੀਂ ਆਇਆ ਅਤੇ ਉਸ ਤੋਂ ਅੱਗੇ ਫਿਰ ਉਸਨੇ ਤੱਤੀ ਤਵੀ 'ਤੇ ਬਿਠਾਇਆ। ਉਹ ਕਥਾ ਸਾਰੀ ਆਪਾਂ ਸਰਵਣ ਕਰਾਂਗੇ। ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਪ੍ਰਸੰਗ ਭੁੱਲਾਂ ਚੁੱਕਾਂ ਦੀ ਖਿਮਾ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ, ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ, ਹੇ ਸਮਰੱਥ ਅਗੰਮ ਪੂਰਨ ਮੋਹੇ ਮਯਾ, ਅੰਧਕੂਪ ਮਹਾਂ ਭਿਆਨ, ਨਾਨਕ ਪਾਸ ਆਏ ਪਵ ਸਰਣਾਗਤੀ ਕਿਰਪਾ ਨਿੰਦ, ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨੇ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੇ ਸੋ ਤਰੇ ਸਦਾ ਕਰ ਸੇਵ ਦੇ ਗੁਰੂ ਪਾਰੇ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।